ਸਦਾਸ ਹਿਤ ਧਿਆਨ ਹਿਰਦੈ ਸ੍ਰੀ ਗੁਰੂ ਰਾਮਦਾਸ
ਥਾਨ ਗਮਨੇ ਬਿਨ ਦੇਰਾ ਪਹੁੰਚੇ ਹਿਰਨ ਖੰਡ ਮੈਂ ਜਾਏ ਜੈ ਕੰਚਨ ਧਰਤੀ ਸਭ ਥਾਏ
ਪਰਤ ਪਾਵਨ ਕਿਰਪਨ ਧਾਮ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰੀ ਹੈ ਘਰ ਨੌਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਰੇ ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬਹੁਤ ਵਡਭਾਗੇ ਹੋ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਧਾਰ ਸਮਾਂ ਬਖਸ਼ਿਆ ਹੈ ਔਰ ਗੁਰੂ ਦੇ ਇਤਿਹਾਸ ਦੀ ਲੜੀਵਾਰ ਕਥਾ ਸ਼ਰਵਣ ਕਰ ਰਹੇ ਹੋ। ਪੁਰਾਤਨ ਸਮੇਂ ਤੋਂ ਹੀ ਕਥਾ ਸੁਣਨ ਦਾ ਬਹੁਤ ਵਿਸ਼ੇਸ਼ ਮਹੱਤਵ ਦੱਸਿਆ ਗਿਆ। ਮਹਾਰਿਸ਼ੀ ਵਾਲਮੀਕ ਜੀ ਦਾ ਬਚਨ ਹੈ, ਤ੍ਰਿਸਪਤ ਕੁਲ ਸੰਯੁਗਤਾ ਸਰਵ ਪਾਪ ਵਿਵਰਜਿਤਾ, ਪ੍ਰਯਾਤੀ ਰਾਮ ਭਵਨਮ ਯਤਰ ਗਤਵਾਨ ਸੁੱਚਤੇ। ਜਿਹੜਾ ਮਹਾਰਾਜ ਪਰਮੇਸ਼ਰ ਦੀ, ਈਸ਼ਵਰ ਦੀ, ਨਿਰੰਕਾਰ ਦੀ ਕਥਾ ਸੁਣਦਾ ਹੈ ਉਹਦੀਆਂ ਇੱਕ ਇੱਕ ਗੁਲਾਂ ਤਰ ਜਾਂਦੀਆਂ ਹਨ ਔਰ ਸਾਰੇ ਪਾਪ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਨਸ਼ਟ ਹੋ ਜਾਂਦੇ। ਪਰ ਉਹ ਬੰਦਾ ਮਾਤ ਲੋਕ ਵਿੱਚੋਂ ਸਿੱਧਾ ਸੱਚ ਖੰਡ ਵਿੱਚ ਚਲਾ ਜਾਂਦਾ ਹੈ ਔਰ ਇਸ ਗੱਲ ਵਿੱਚ ਕੋਈ ਸੋਚਣ ਦੀ ਲੋੜ ਨਹੀਂ। ਨਾਮ ਜਪੋ, ਕਥਾ ਸੁਣੋ, ਤੁਸੀਂ ਮੁਕਤ ਹੋ ਜਾਓ। ਇਹੀ ਗੱਲ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ, ਜੋ ਇਹ ਕਥਾ ਸੁਣੇ ਅਰ ਗਾਵੇ ਦੁਖ ਪਾਪ ਤੇ ਨਿਕਟ ਨਾ ਆਵੇ। ਭਾਈ ਮਰਦਾਨਾ ਜੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਜੰਬੂ ਦੀਪ ਦੇ ਨੌ ਖੰਡ ਦੇਖਣੇ ਚਾਹੁੰਦੇ ਆ, ਕਿਰਪਾ ਕਰਕੇ ਨੌ ਖੰਡਾਂ ਦੇ ਦਰਸ਼ਨ ਕਰਾ ਦਿਓ। ਸਤਿਗੁਰਾਂ ਨੇ ਇਲਾਵਰਤ ਖੰਡ ਦਿਖਾਇਆ ਜਿੱਥੇ ਸ਼ੇਰ ਹੀ ਸ਼ੇਰ ਸੀ ਔਰ ਹਜ਼ਾਰਾਂ ਮੀਲ ਦੇ ਵਿੱਚ ਉਹਨਾਂ ਨੇ ਕੋਈ ਪਸ਼ੂ ਜਿੰਦਾ ਨਹੀਂ ਸੀ ਛੱਡਿਆ। ਆਪ ਵੀ ਬੜੇ ਦੁਖੀ ਸਨ ਕਿਉਂਕਿ ਖਾਣ ਨੂੰ ਭੋਜਨ ਨਹੀਂ ਸੀ ਮਿਲਦਾ। ਜਿਹੜਾ ਕੋਈ ਸ਼ੇਰ ਸੌਂਦਾ ਸੀ ਉਹਨੂੰ ਸੁੱਤੇ ਪਏ ਨੂੰ ਦੱਬ ਲੈਂਦੇ ਸਨ, ਖਾ ਲੈਂਦੇ। ਦਰਦਾਂ ਮਾਰਾ ਕੋਈ ਸੌਂਦਾ ਵੀ ਨਹੀਂ। ਸਤਿਗੁਰਾਂ ਕੋਲ ਮੁਕਤੀ ਦੀ ਯਾਚਨਾ ਕੀਤੀ, ਕਹਿਣ ਲੱਗੇ ਮਹਾਰਾਜ ਸਾਡੇ ਤੇ ਕਿਰਪਾ ਕਰੋ। ਸਤਿਗੁਰੂ ਕਹਿੰਦੇ, ਦਸਵੇਂ ਜਾਮੇ ਚ ਤੁਸੀਂ ਸਾਡੇ ਸਿੰਘ ਬਣੋਗੇ, ਸ਼ੇਰ ਬਣੋਗੇ। ਮਨੁੱਖਾ ਜਾਮੇ ਵਿੱਚ ਬਹਾਦਰ, ਦਲੇਰ, ਯੋਧੇ, ਸ਼ੇਰ ਦੇ ਇਨਸਾਨ ਬਣ ਕੇ ਖਾਲਸੇ ਦੀ ਫੌਜ ਵਿੱਚ ਭਰਤੀ ਹੋਵੋਗੇ ਔਰ ਕੱਲਾ ਕੱਲਾ ਸਵਾ ਸਵਾ ਲੱਖ ਨਾਲ ਯੁੱਧ ਕਰੋ। ਇਹ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕੀਤੇ। ਉਹਨਾਂ ਸ਼ੇਰਾਂ ਨੂੰ ਸਦਗਤੀ ਦੇ ਕੇ ਇਰਾਵਤ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਮਹਾਰਾਜ ਜੀ ਨੇ ਕਿਰਪਾ ਕਰਕੇ ਨਿਰਭੈ ਪਦਵੀ ਬਖਸ਼ਿਸ਼ ਕੀਤੀ ਔਰ ਉਥੋਂ ਫਿਰ ਹੁਣ ਮਹਾਰਾਜ ਇਲਾਵਰਤ ਖੰਡ ਤੋਂ ਹਿਰਨ ਖੰਡ ਵੱਲ ਚੱਲ ਪਏ। ਹਿਰਨ ਖੰਡ ਵਿੱਚ ਕੀ ਕੌਤਕ ਕੀਤੇ, ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉਂ ਪਈ ਪਹੁੰਚੇ ਹਿਰਨ ਖੰਡ ਮੈਂ ਜਾਈ, ਜੈ ਕੰਚਨ ਧਰਤੀ ਸਭ ਥਾਏ।
ਕਹਿੰਦੇ ਹੋ ਮਹਾਰਾਜ ਹਿਰਨ ਖੰਡ ਵਿੱਚ ਪਹੁੰਚ ਜਿੱਥੇ ਸਾਰੀ ਧਰਤੀ ਸੋਨੇ ਰੰਗੀ ਹੈ। ਗਿਆਨੀ ਗਿਆਨ ਸਿੰਘ ਜੀ ਨੇ ਨੇਪਾਲ ਦੇ ਨੇੜੇ ਦਾ ਇਲਾਕਾ ਦੱਸਿਆ। ਕਹਿੰਦੇ ਨੇ ਉੱਥੇ ਧਰਤੀ ਦੀ ਭਾਅ ਸੋਨੇ ਵਰਗੀ ਹੈ। ਉਸ ਪਾਸੇ ਮਹਾਰਾਜ ਸਤਿਗੁਰੂ ਜੀ ਡੋਲੀਆ ਨਦੀ ਤੋਂ ਉਤਰ ਕੇ ਲਲਤਾ ਨਦੀ ਦੇ ਪਾਰ ਉਸ ਪਾਸੇ ਆ ਗਏ ਹਨ। ਇਹ ਇਲਾਕੇ ਵਿੱਚ ਸੁਨਹਿਰੀ ਰੰਗ ਦੇ ਪੱਥਰੀਲੇ ਪੱਥਰ ਹਨ, ਸੁਨਹਿਰੀ ਰੰਗ ਸੋਨੇ ਦੀ ਧਰਤੀ ਨਜ਼ਰ ਆਉਂਦੀ ਹੈ। ਗੁਰੂ ਜੀ ਇੱਧਰ ਆ ਪ੍ਰਗਟ ਹੋਏ ਹਨ।
ਤੈ ਕੀ ਰੀਤ ਸੁਣੋ ਸਭ ਭੰਤੇ, ਕਰੈ ਜੋਗ ਸਾਧਨ ਦਿਨ ਰਾਤੇ।
ਉਥੋਂ ਦੇ ਲੋਕਾਂ ਦੀ ਰੀਤੀ ਸੁਣੋ, ਉਹ ਦਿਨ ਰਾਤ ਯੋਗ ਸਾਧਨਾ ਕਰਦੇ ਆ ਪਰਮਾਤਮਾ ਨਾਲ ਜੁੜਨ ਵਾਸਤੇ। ਜੋ ਯੋਗ ਦੇ ਸਾਧਨ ਯੋਗੀਆਂ ਨੇ ਦੱਸੇ ਹਨ ਉਹਨਾਂ ਸਾਧਨਾ ਦੀ ਉਹ ਸਾਧਨਾ ਕਰਦੇ ਹਨ।
ਰਹਿਤ ਤਨ ਜਿਸੋ ਮਨ ਜਿਸ ਸਦਾਏ,
ਉਹ ਯੋਗ ਸਾਧਨਾ ਦੇ ਬਲ ਨਾਲ ਸਦਾ ਜਵਾਨ ਗੱਭਰੂ ਬਣੇ ਰਹਿੰਦੇ ਕਿਉਂਕਿ ਯੋਗ ਦੇ ਵਿੱਚ ਇਹ ਸ਼ਕਤੀ ਹੈ। योग साधना करने वाला छेती बुढ़ा नहीं होता, वो सदा ही जवान वड्डी उम्र तक 70-70 साल दे 80-80 साल दे इंज लगते हैं जिवें 25-30 साल दे गबरू हो। योग साधना दे बल नाल सदा ही जवानी बनी रहिंदी है।
घर में प्राण न तजे कदाए,
और जदों उन्हां दा अंत समा आउंदा है अपने घर विच नहीं मरदे, घरों बाहर निकल जाते हैं।
अंत समा तीन तो जे पहुंचे तब बैठे गिर पर चढ़ उचे।
जदों देखते हैं योग साधना नूं पता लग जाता है भी साडा अंत समा नेड़े आ गया, तां उच्चे पहाड़ की चोटी ते जाके चौंकड़ा ला लेंदे हन।
ब्रह्म रुंदर को फोर छोड़ा रहे तैते अपने प्राण निकारे,
और स्वासा नु उपर चढ़ा के छे चक्रा नु वेन के फिर ब्रह्म रंदर दे विच स्वासा की चोट मार दे, ते ब्रह्म रंदर तालुए वाले स्थान नु कहिंदे हन। इस नु फोड़ के उथो प्राण पंखेरू उडारी मार दे। इस तरीके नाल हिरण खंड दे लोग अपना शरीर त्याग जांदे हन।
तिन पुर बिखे जाए गुर बैसे,
उना दी नगरी विच राजधानी विच जगत गुरु नानक देव साहिब जी जा बैठे ने।
मानो पान ज्ञान को जैसे,
इस तरह विराज रहे ने मानो ज्ञान दा सूरज चढ़िया होवे।
बहु नर बैठे आन समीपा सब बोले बेदी कुल दीपा।
जदो महाराज आके बैठ गए, सतगुरां दी मिकनातीसी शक्ति ने सारे लोगों नूं खिंच लिया। बहुत सारे लोग सैकड़ियां दी तादाद विच सतगुरां दे आले दुआले आपे ही आके बैठ गए। तां सतगुरु सच्चे पातशाह महाराज गरीब नवाज जी बोले,
कैसो तुम उपदेश कमाओ।
महाराज कहंदे, भाई तुसी कैसे उपदेश दी कमाई करदे हो, भाव केड़े धर्म नूं केड़े मत नूं मनदे हो।
अपने गुर को नाम बतावो,
और अपने गुरु जी दा नाम दसो, तुहाडे गुरु कौन हन।
कहे सो गुर गुर के हम जानो।
किरण खंड दे वासियां ने बेनती कीती, सच्चे पातशाह जी साडे गुरु गुरु गोरखनाथ जी महाराज हन, असी गोरखनाथ जी दे सेवक हां।
प्राणायाम उपदेश पछानो,
साडे गुरु जी ने गोरखनाथ जी ने सानू प्राणायाम दा उपदेश दिता है। प्राणा दी साधना करके प्राणा नू असी दसवें द्वार विच चढ़ा लैने आ, और बड़े आनंद दे नाल समाधि ला के बैठे रहने आ। सानू प्राणायाम दी साधना साडे गुरु महाराज गोरखनाथ जी ने दसी है।
साधन योग सदीव तदापी मन को शांत न आए कदापे।
योग साधना तो असी बड़ी करते हां, और श्वास भी दसवें द्वार तक पहुंचा लेने हां, फिर भी एक दिक्कत महाराज सानू बनी रहिंदी है। साडा मन शांत नहीं होंदा, मन दी भुख नहीं मिटदी, मन दी तृप्ति नहीं हुंदी।
अब उपदेश आप देओ ऐसा, शांत होए मन सब को जैसा।
हे सच्चे पातशाह, हुण तुसी भी पूर्ण महापुरुष आए हो, जो सानू गुरु गोरखनाथ जी ने दिता भला ही दिता, पर ज्ञान दा कदी अंत नहीं हुंदा। ते आप जी मिले हो, हुण साडी कमी पूरी कर दिओ। साडे अंदर जिहड़ी कमी है मन दी अशांति, मन दा टिका नहीं बनदा, कृपा कर दिओ, ऐसा उपदेश दे दिओ ਸਾਡਾ ਮਨ ਸ਼ਾਂਤ ਹੋ ਜਾਵੇ, ਮਨ ਟਿਕ ਜਾਵੇ।
ਸੁਣ ਕਰ ਤਿਨਕੇ ਬਚ ਜਗਤੇ ਸ਼ਾ, ਦੇਣ ਲਗੇ ਆਪਣੀ ਉਪਦੇਸ਼ਾ।
ਹਿਰਨਖੰਡ ਦੇ ਵਾਸੀਆਂ ਦੀ ਬੇਨਤੀ ਔਰ ਸਰਲ ਹਿਰਦੇ ਨਾਲ ਕੀਤੀ ਬੇਨਤੀ। ਸਾਧ ਸੰਗਤ ਜੀ ਜਿਹੜੇ ਕੱਟੜਪੰਥੀ ਹੁੰਦੇ ਨਾ, ਉਹ ਕਦੀ ਵੀ ਦੂਜੇ ਤੋਂ ਕੁਛ ਲੈ ਨਹੀਂ ਸਕਦੇ। ਉਹ ਜੇ ਹੁੰਦੇ ਕੱਟੜਪੰਥੀ ਤੇ ਗੁਰੂ ਗੋਰਖਨਾਥ ਨੂੰ ਮੰਨਣਾ ਜੀ, ਅਸੀਂ ਤਾਂ ਅਸੀਂ ਤੁਹਾਡਾ ਉਪਦੇਸ਼ ਨਹੀਂ ਲੈਣਾ। ਉਹੋ ਜੇ ਹੁੰਦੇ ਤੇ ਉਹ ਕਦੀ ਵੀ ਨਾ ਪੁੱਛਦੇ ਗਿਆਨ ਦੀ ਗੱਲ। ਪਰ ਉਹ ਚੰਗੇ ਸਨ, ਚੰਗੇ ਬੰਦੇ ਦੀ ਨਿਸ਼ਾਨੀ ਹੈ, ਜਿੱਥੋਂ ਵੀ ਗੁਣ ਮਿਲੇ ਉਹ ਗੁਣ ਲੈ ਲੈਂਦਾ। ਜਿਹੜੇ ਕੱਟੜਪੰਥੀ ਹੁੰਦੇ ਆ ਉਹ ਖੂਹ ਦੇ ਡੱਡੂ ਬਣ ਕੇ ਰਹਿ ਜਾਂਦੇ ਆ, ਕੁਛ ਨਹੀਂ ਲੈ ਸਕਦੇ। ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ਼ ਵਿਦੇਸ਼ ਨਾ ਸੋਚ। ਉਹਨਾਂ ਨੂੰ ਬਾਹਰ ਦਾ ਪਤਾ ਹੀ ਨਹੀਂ, ਬਸ ਜੋ ਸਾਡੇ ਬਾਪਾ ਜੀ ਨੇ ਕਹਿਤਾ ਬਸ ਠੀਕ ਹੈ, ਅੱਗੇ ਉਸ ਤੋਂ ਪਤਾ ਹੀ ਕੋਈ ਨਹੀਂ। ਉਹ ਵਿਚਾਰੇ ਐਸੇ ਨਹੀਂ ਸਨ, ਸਰਲ ਹਿਰਦੇ ਵਾਲੇ ਸਨ। ਉਹਨਾਂ ਨੇ ਸਾਧਨਾ ਕੀਤੀ ਸੀ ਤੇ ਗੋਰਖਨਾਥ ਨੇ ਵੀ ਉਹਨਾਂ ਨੂੰ ਕੱਟੜ ਨਹੀਂ ਸੀ ਬਣਾਇਆ। ਗੋਰਖਨਾਥ ਵੀ ਕੋਈ ਛੋਟੀ ਹਸਤੀ ਨਹੀਂ ਹੋਏ, ਉਹ ਵੀ ਬੜੀ ਸਮਝ ਸੋਝੀ ਵਾਲੇ ਸਨ। ਤਾਂ ਹੀ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਪਛਾਣ ਲਿਆ ਤੇ ਸਤਿਕਾਰ ਦਿੱਤਾ। ਗੋਰਖਨਾਥ ਜੀ ਨੇ ਜੋ ਉਹਨਾਂ ਨੂੰ ਦੱਸਿਆ ਸੀ ਉਹ ਸਾਧਨਾ ਕਰਕੇ ਬੜੇ ਨਿਰਮਲ ਹੋ ਚੁੱਕੇ ਸਨ, ਮਨ ਉਹਨਾਂ ਦੇ ਅੰਤਸ਼ਕਰਨ। ਪਰ ਟਿਕਾ ਜਿਹੜਾ ਹੈ ਉਹ ਗੁਰੂ ਕਿਰਪਾ ਨਾਲ ਆਉਂਦਾ ਹੈ, ਈਸ਼ਵਰ ਦੀ ਕਿਰਪਾ ਨਾਲ ਇਹ ਮਨ ਟਿਕਦਾ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਹੁਣ ਕਿਰਪਾ ਦੀ ਘਾਟ ਸੀ, ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਨੇ ਮੰਗ ਲਈ ਤਾਂ ਗੁਰੂ ਨਾਨਕ ਦੇਵ ਜੀ ਉਹਨਾਂ ਤੇ ਦਇਆ ਕੀਤੀ, ਉਹਨਾਂ ਨੂੰ ਉਪਦੇਸ਼ ਦੇਣ ਲੱਗੇ ਹਨ।
ਸਤਨਾਮ ਸਿਮਰੋ ਲੇਵ ਲਾਏ, ਆਉ ਮੈਂ ਸਗਰੀ ਦੇਹੁ ਮਿਟਾਏ।
ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿਣ ਲੱਗੇ ਭਾਈ, ਸੱਚੇ ਵਾਹਿਗੁਰੂ ਦਾ ਸੱਚਾ ਨਾਮ, ਪਰਮੇਸ਼ਵਰ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ 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 ਜਪੋ, ਲਿਵ ਲਾਓ, ਧਿਆਨ ਲਾ ਕੇ ਪ੍ਰੇਮ ਨਾਲ ਵਾਹਿਗੁਰੂ 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 ਕਰੋ। ਇਹਦੇ ਨਾਲ ਕੀ ਹੋਵੇਗਾ, ਹਉਮੈ ਮਿਟੇਗੀ, ਮੈਂ ਮੇਰੀ ਮਿਟੇਗੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਹਉਮੈ ਮਿਟਾਓ, ਆਪਣੀ ਹਸਤੀ ਨੂੰ ਮਿਟਾ ਕੇ ਗੱਲ ਬਣਨੀ। ਮਨ ਕਿਉਂ ਨਹੀਂ ਟਿਕਦਾ ਕਿ ਅਸੀਂ ਆਪਣੀ ਹਸਤੀ ਮਿਟਾ ਨਹੀਂ ਪਾਉਂਦੇ। ਜਦੋਂ ਅਸੀਂ ਸਮਝੀਏ ਵੀ ਅਸੀਂ ਤਾਂ ਹੈ ਹੀ ਕੋਈ ਨਹੀਂ, ਸਭ ਪਰਮੇਸ਼ਰ ਹੀ ਹੈ, ਆਪੇ ਮਨ ਟਿਕ ਜਾਏਗਾ। ਪਰ ਨਾਮ ਜਪਣ ਨਾਲ ਇਹ ਮੈਂ ਮਿਟਣੀ ਹੈ, ਐਵੇਂ ਹਉਮੈ ਵੀ ਨਹੀਂ ਮਿਟਦੀ ਭਾਈ। ਸਤਨਾਮ ਸਿਮਰੋ ਲਿਬਲਾਈ ਤੇ ਹਉਮੈ ਸਗਰੀ ਦਿਓ ਮਿਟਾਈ। ਵਾਹਿਗੁਰੂ ਵਾਹਿਗੁਰੂ ਜਪੋ, ਆਪਣੇ ਆਪ ਨੂੰ ਖਤਮ ਕਰੋ। ਮੈਂ ਹੈ ਹੀ ਨਹੀਂ, ਮੈਂ ਤਾਂ ਪਾਣੀ ਦਾ ਬੁਲਬੁਲਾ ਹਾਂ, ਅੱਜ ਜੰਮਿਆ ਤੇ ਕੱਲ ਮਰ ਗਿਆ। ਜੈਸੇ ਜਲ ਤੇ ਬੁਧਬੁਧਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀ। ਪਤਾ ਨਹੀਂ ਕਿਹੜੇ ਵੇਲੇ ਹਵਾ ਨਿਕਲ ਜਾਣੀ ਹੈ, ਮਿੱਟੀ ਦੀ ਢੇਰੀ ਹੈ, ਕਾਹਦੀ ਮੈਂ ਕਰਦੇ। ਇਹ ਭਾਈ ਅਭਿਆਸ ਕਰਕੇ ਆਪਣੀ ਹਉਮੈ ਨੂੰ ਮਿਟਾਓ।
ਜਗਤ ਅਸਤ ਭਲੇ ਦ੍ਰਿੜ ਕੀਜੈ।
ਇੱਕ ਗੱਲ ਹੋਰ, ਅਭਿਆਸ ਕਰੋ ਸਾਧਨਾ ਵਿੱਚ, ਧਿਆਨ ਵਿੱਚ, ਕਿਉਂਕਿ ਸਾਰੀਆਂ ਗੱਲਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਅੰਦਰ ਦੀਆਂ ਦੱਸੀਆਂ, ਅਸੀਂ ਬਾਹਰ ਦੀਆਂ ਗੱਲਾਂ ਤੇ ਜ਼ੋਰ ਲਾ ਰਹੇ ਹਾਂ। ਅੱਜ ਸਿੱਖ ਸਮਾਜ ਵੀ ਬੜਾ ਦੁਖੀ ਹੈ, ਅੱਜ ਸਿੱਖ ਜ਼ਿਆਦਾ ਭਟਕੇ ਹੋਏ ਹੈ। ਕਾਰਨ ਕਿ ਜਿਹੜੀਆਂ ਗੱਲਾਂ ਬਾਬਾ ਜੀ ਨੇ ਅੰਦਰਲੀਆਂ ਦੱਸੀਆਂ ਨੇ ਉਧਰ ਧਿਆਨ ਹੀ ਨਹੀਂ ਦਿੰਦੇ, ਬਾਹਰਲੀਆਂ ਤੇ ਜ਼ੋਰ ਲਾਈ ਜਾਂਦੇ ਆ। ਗੁਰਦੁਆਰੇ ਬਣਾ ਦਿਓ, ਨਗਰ ਕੀਰਤਨ ਕੱਢ ਲਓ, ਕੀਰਤਨ ਦਰਬਾਰ ਕਰਾ ਦਿਓ, ਲੰਗਰ ਲਾ ਦਿਓ, ਪ੍ਰਚਾਰ ਕਰੋ, ਅਖਬਾਰਾਂ ਮੈਗਜ਼ੀਨਾਂ ਦੇ ਪੈਸਾ ਖਰਚ ਕਰੋ ਤੇ ਸਰੋਪੇ ਲਵੋ ਤੇ ਦਵੋ। ਵਡਿਆਈ ਮਹਾਰਾਜ ਇੱਕ ਬਚਨ ਲਿਖਦੇ ਨੇ, ਕਹਿੰਦੇ ਚੂਹਾ ਖੱਡ ਨਾ ਮਾਵੇ ਤਿੱਕਲ ਬੰਨੇ ਛੱਜ। ਚੂਹਾ ਦਾਣੇ ਖਾ ਖਾ ਕੇ ਇੰਨਾ ਮੋਟਾ ਹੋ ਗਿਆ ਸੀ ਕਿ ਖੁੱਡ ਚ ਵੜਨ ਜੋਗਾ ਨਹੀਂ ਸੀ, ਤੇ ਲੱਕ ਨੂੰ ਉਹਨੇ ਫਿਰ ਛੱਜ ਬੰਨ ਲਿਆ। ਅੱਗੇ ਹੀ ਮੋਟਾ ਬੜਾ ਸੀਗਾ, ਜਦੋਂ ਛੱਜ ਬੰਨ ਲਿਆ ਤੇ ਫਿਰ ਬਿੱਲੀ ਦਾ ਕੰਮ ਬਣ ਗਿਆ, ਸੌਖਾ ਹੋ ਗਿਆ। ਫਿਰ ਕਿੱਥੇ ਜਾਏਗਾ? ਅਸੀਂ ਅੱਗੇ ਹੀ ਹੰਕਾਰ ਦੇ ਮਾਰੇ ਹੋਏ। ਜਦੋਂ ਸਾਨੂੰ ਵਡਿਆਈ ਮਿਲਦੀ, ਸਰੋਪੇ ਮਿਲਦੇ ਨੇ, ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ। ਕਹਿੰਦੇ ਕੁਲਹਾਂ ਕੁੱਲੇ ਵਾਲੀ ਪੱਗ ਪਹਿਲਾਂ ਦਿੰਦੇ ਹੁੰਦੇ ਸੀਗੇ, ਟੋਪੀ ਵਾਲੀ ਕੁਲਹਾ ਉਹਨੂੰ ਕਹਿੰਦੇ ਸੀ, ਤੇ ਦੇਣ ਵਾਲੇ ਬਾਵਲੇ ਨੇ ਤੇ ਲੈਣ ਵਾਲੇ ਬੇਸ਼ਰਮ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵਹੀ ਤਿੱਕਲ ਬੰਨੇ ਛੱਜ। ਜਦੋਂ ਅੱਗੇ ਹੀ ਮੋਟਾ ਚੂਹਾ ਹੋਮੈ ਦਾ ਮਾਰਿਆ, ਉਹਨੂੰ ਸਰੋਪਾ ਮਿਲਦਾ, ਵਡਿਆਈ ਮਿਲਦੀ, ਉਹ ਕਹਿੰਦਾ ਹਾਂ ਮੇਰੇ ਵਰਗਾ ਤੇ ਕੋਈ ਆਇਆ ਹੀ ਨੀ, ਦੁਨੀਆਂ ਨੂੰ ਦੱਸਦਾ ਫਿਰਦਾ। ਘਰਾਂ ਵਿੱਚ ਫੋਟੋਆਂ ਲਾਈਆਂ ਹੁੰਦੀਆਂ ਨੇ ਲੀਡਰਾਂ ਦੇ ਨਾਲ, ਮੰਤਰੀਆਂ ਦੇ ਨਾਲ, ਡਰਾਇੰਗ ਰੂਮ ਚ ਸਭ ਤੋਂ ਵੱਡੇ ਮੰਤਰੀ ਆ ਫੋਟੋ ਖਿਚਾ ਕੇ, ਭਾਵੇਂ ਮੰਤਰੀ ਦਾ ਮੂੰਹ ਸੱਜੇ ਪਾਸੇ ਹੋਵੇ, ਧੱਕੇ ਨਾਲ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਫੋਟੋ ਖਿਚਾਣਗੇ ਤੇ ਉਹ ਫੋਟੋ ਲਵਾਣਗੇ, ਤੇ ਫਿਰ ਕੀ ਹੋਣਾ? ਜੇ ਹੋਮੈ ਵਧਣੀ ਆ ਹੋਰ ਕੀ ਹੋਣਾ? ਮਹਾਰਾਜ ਕਹਿੰਦੇ ਗਵਾਓ ਇਸ ਹੋਮੈ ਨੂੰ, ਇਹ ਦੁੱਖ ਦੇਣ ਵਾਲੀ ਹੈ, ਜਨਮ ਮਰਨ ਦਾ ਕਾਰਨ ਹੈ। ਇਸ ਹੋਮੈ ਨੂੰ ਛੱਡ ਕੇ ਜਗਤ ਅਸਤ ਭਲੇ ਦ੍ਰਿੜ ਕੀ ਜਾਣ, ਇਹ ਅਭਿਆਸ ਕਰੋ ਅੰਦਰੋਂ ਵੀ ਆਹ ਦੁਨੀਆਂ ਸਾਰੀ ਝੂਠੀ ਹੈ, ਇਹ ਚਾਰ ਦਿਨਾਂ ਦਾ ਮੇਲਾ ਹੈ, ਇਹਨੇ ਨਹੀਂ ਰਹਿਣਾ, ਇਹ ਇਵੇਂ ਹੀ ਬਸ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਵੇੜਾ ਰਾਮ, ਇਹ ਗੱਲ ਦ੍ਰਿੜ ਕਰ ਲੋ।
ਸਤ ਆਤਮਾ ਏਕ ਜਨੀ ਜੈ,
ਬਾਕੀ ਸਭ ਪਰਪੰਚ ਪਰਿਵਾਰ ਕੁਟੁੰਬ ਸਰੀਰ, ਸਰੀਰ ਦੇ ਰਿਸ਼ਤੇ, ਸਰੀਰ ਦੀਆਂ ਪੁਸ਼ਾਕਾਂ, ਸਰੀਰ ਦੇ ਪਹਿਰਾਵੇ ਸਭ ਝੂਠੇ ਹੈ, ਸਿਰਫ ਤੇ ਸਿਰਫ ਆਤਮਾ ਸੱਤ ਹੈ, ਅੰਦਰ ਜਿਹੜੀ ਜੋਤ ਹੈ ਇਹ ਸੱਤ ਹੈ, ਇਹ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਸਦਾ ਸੱਚ ਹੈ, ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ, ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ, ਸਾਰਿਆਂ ਵਿੱਚ ਵਸ ਰਹੀ ਹੈ, ਤੇ ਇਹ ਜੋਤ ਨਿਰੰਕਾਰ ਦੀ ਸੱਤ ਹੈ, ਇਸ ਤੋਂ ਬਿਨਾਂ ਬਾਕੀ ਸਭ ਅਸੱਤ ਹੈ, ਸਭ ਝੂਠ ਹੈ। ਐਸਾ ਅਭਿਆਸ, ਪੁਨਾ ਪੁਨਾ ਅਭਿਆਸ, ਇੱਕ ਦਿਨ ਤੇ ਗੱਲ ਨਹੀਂ ਬਣਦੀ। ਆਪਾਂ ਹੁਣ ਕਥਾ ਕਰ ਰਹੇ ਹਾਂ, ਸੁਣ ਰਹੇ ਹਾਂ, ਹੁਣੇ ਹੀ ਸਾਡੇ ਮਨ ਚ ਕਈ ਗੱਲਾਂ ਆ ਜਾਣੀਆਂ ਨੇ, ਫਿਰ ਇੱਥੋਂ ਬਿਰਤੀ ਉਖੜ ਜਾਣੀ ਹੈ, ਫਿਰ ਲਿਆਉਣਾ। ਇਹਨੂੰ ਕਹਿੰਦੇ ਨੇ ਬਾਰ ਬਾਰ ਅਭਿਆਸ ਕਰਨਾ, ਵੀ ਆਤਮਾ ਨੂੰ ਸੱਤ ਸਮਝਣ ਲਈ ਚਿੰਤਨ ਕਰਨਾ, ਧਿਆਨ ਰੱਖਣਾ। ਜਦੋਂ ਵੀ ਧਿਆਨ ਸਰੀਰ ਵੱਲ ਜਾਵੇ, ਸੰਸਾਰ ਵੱਲ ਜਾਵੇ, ਉਹਨੂੰ ਮੋੜ ਕੇ ਆਤਮਾ ਵੱਲ ਲਿਆਓ। ਆਤਮਾ ਸੱਤ ਹੈ, ਜਗਤ ਸਾਰਾ ਮਿਥਿਆ ਹੈ।
ਅਸੀਂ ਅਭਿਆਸ ਜੇ ਕਰੋ ਸਦੀਵਾ, ਹੋਏ ਸ਼ਾਂਤ ਮਨ ਕੋ ਸੁਖ ਸੀਵਾ।
ਐਸਾ ਅਭਿਆਸ ਸਦੀਵ ਕਾਲ ਰੋਜ ਕਰਨਾ ਪੈਂਦਾ ਹੈ, ਔਰ ਇਹਦੇ ਨਾਲ ਮਨ ਨੀਵਾਂ ਹੋਵੇਗਾ। ਮਨ ਨੂੰ ਨੀਵਾਂ ਕਰੋਗੇ ਤੇ ਮਨ ਸ਼ਾਂਤ ਹੋਵੇਗਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਮਨ ਚ ਨਿਮਰਤਾ ਆਵੇਗੀ, ਮਨ ਨੀਵਾਂ ਹੋਵੇਗਾ, ਸੁਖ ਮਿਲੇਗਾ। ਸੁਖ ਸੀਮਾ, ਸੁੱਖਾਂ ਦੀ ਹੱਦ ਹੈ, ਇਸ ਤੋਂ ਵੱਧ ਕੇ ਸੁੱਖ ਕੋਈ ਨਹੀਂ। ਜਦੋਂ ਮਨ ਸ਼ਾਂਤ ਹੋ ਜਾਵੇ ਉਦੋਂ ਉਸ ਤੋਂ ਵੱਧ ਕੇ ਸੁੱਖ ਨਹੀਂ। ਮਨ ਸ਼ਾਂਤ ਹੋ ਜਾਵੇ ਤੇ ਕੱਖਾਂ ਦੀ ਕੁੱਲੀ ਚ ਬੈਠਾ ਵੀ ਫਕੀਰ ਬਾਦਸ਼ਾਹ ਦੇ ਨਾਲੋਂ ਸੁਖੀ ਹੁੰਦਾ ਹੈ। ਨਾ ਮਨ ਸ਼ਾਂਤ ਹੋਵੇ, ਸੋਨੇ ਦੇ ਮਹਿਲ ਚ ਬੈਠਾ ਬਾਦਸ਼ਾਹ ਵੀ ਤੜਫ ਰਿਹਾ ਹੁੰਦਾ ਹੈ। ਮਨ ਸ਼ਾਂਤ ਹੋ ਜਾਏਗਾ, ਤੁਸੀਂ ਸੰਸਾਰ ਨੂੰ ਝੂਠਾ ਸਮਝ ਕੇ, ਆਤਮਾ ਨੂੰ ਸੱਚਾ ਸਮਝ ਕੇ ਵਾਹਿਗੁਰੂ 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 ਦਾ ਜਾਪ ਕਰੋ।
ਸੁਣ ਕਰ ਨਰਨ ਸਬਨ ਮਨ ਮਾਨਾ, ਕਰਨ ਲਗੇ ਤੇ ਬਿਦ ਸੁਖ ਜਾਨਾ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਪਦੇਸ਼ ਸੁਣ ਕੇ, ਹਿਰਨਖੰਡ ਦੇ ਲੋਕ ਜਿਹੜੇ ਸਨ ਇਸ ਅਭਿਆਸ ਵਿੱਚ ਲੱਗ ਗਏ। ਅੱਗੇ ਯੋਗ ਸਾਧਨਾ ਕਰਦੇ ਸੀ, ਪ੍ਰਾਣਾਯਾਮ ਕਰਦੇ ਸੀ, ਸਾਧਨਾ ਦਾ ਤਾਂ ਉਹਨਾਂ ਨੂੰ ਅਭਿਆਸ ਬਣਿਆ ਹੋਇਆ ਸੀ। ਹੁਣ ਉਹਨਾਂ ਨੂੰ ਨਵੀਂ ਸਾਧਨਾ ਮਿਲ ਗਈ ਨਾਮ ਦੀ, ਜਿਹੜੀ ਪਾਰ ਉਤਾਰ ਲਗਾ ਦਿੰਦੀ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ 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 ਕਰਨ ਲੱਗ ਪਏ ਤੇ ਇਸ ਤਰ੍ਹਾਂ ਕਰਦਿਆਂ ਉਹਨਾਂ ਨੂੰ ਸੁੱਖ ਮਿਲਣ ਲੱਗ ਪਿਆ, ਕਿਉਂਕਿ ਨਾਮ ਵਿੱਚ ਸ਼ਕਤੀ, ਵਾਹਿਗੁਰੂ ਮੰਤਰ ਚ ਤਾਂ ਸਾਰਿਆਂ ਤੋਂ ਜ਼ਿਆਦਾ ਸ਼ਕਤੀ ਹੈ। ਵੀ 5 ਮਿੰਟ ਵਾਹਿਗੁਰੂ 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 ਕਰੋ ਨਾ, 5 ਮਿੰਟਾਂ ਬਾਅਦ ਹੀ ਪਤਾ ਲੱਗ ਜਾਂਦਾ ਵੀ ਸੁੱਖ ਮਿਲਣ ਲੱਗ ਪਿਆ, ਠੰਡ ਪੈਣ ਲੱਗ ਪਈ ਹੈ। ਤੇ ਜਿਹੜਾ ਰੋਜ਼ ਘੰਟਿਆਂ ਬੱਧੀ, ਘੜੇ ਪਹਿਰਾਂ ਬੱਧੀ, 24 ਘੰਟੇ ਅਭਿਆਸ ਕਰੇ, ਉਹਨੂੰ ਤਾਂ ਸੁੱਖ ਮਿਲਣਾ ਹੀ ਹੈ ਨਾ। ਉਹਨਾਂ ਨੂੰ ਠੰਡ ਪੈਣ ਲੱਗ ਪਈ।
ਤਿੰਨ ਤੇ ਵਿਦਾ ਹੋਏ ਜਗ ਸਾਈ, ਕਿੰਗ ਪੁਰਖ ਖੰਡ ਪਰ ਵਿਛੇ ਜਾਏ।
ਆਖੋ ਸਤਨਾਮ। ਹਿਰਨ ਖੰਡ ਦੇ ਲੋਕਾਂ ਦਾ ਜਿਹੜਾ ਉਧਾਰ ਸੀ ਉਹ ਨਾਮ ਸਿਮਰਨ ਨਾਲ ਜੋੜ ਕੇ ਕਰ ਦਿੱਤਾ। ਉਥੋਂ ਗੁਰੂ ਜੀ ਫਿਰ ਚੱਲ ਪਏ। ਅੱਗੇ ਹੈ ਕਿੰਮ ਪੁਰਖ ਖੰਡ, 9 ਖੰਡ ਨੇ, ਇਲਾਵਰਤ ਖੰਡ, ਹਿਰਨ ਖੰਡ, ਹੁਣ ਆ ਗਿਆ ਕਿੰਮ ਪੁਰਖ ਖੰਡ। ਕਿੰਮ ਪੁਰਖ ਖੰਡ ਵਿਖ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਗਏ।
ਨਗਰ ਸਮੀਪ ਜਾਏ ਕਹਿ ਬੈਸੈ, ਤਾਨੀ ਉਪਕਾਰ ਧਰਿਓ ਸਰ ਜੈਸੇ।
ਕਿੰਮ ਪੁਰਖ ਖੰਡ ਦਾ ਜਿਹੜਾ ਵੱਡਾ ਸ਼ਹਿਰ ਸੀ, ਰਾਜਧਾਨੀ ਸੀ, ਉਹਦੇ ਪਾਸ ਸਤਿਗੁਰੂ ਪਰਉਪਕਾਰੀ ਜਗਤ ਦੇ ਉਧਾਰ ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਜਾ ਬੈਠੇ।
ਧਰਮ ਚੰਦ ਤੈ ਹੋਤੋ ਨਿਰਪਾਲਾ, ਸੰਤਨ ਸੇਵਾ ਕਰਤ ਵਿਸਾਲਾ।
ਕਿੰਮ ਪੁਰਖ ਖੰਡ ਦਾ ਰਾਜਾ ਧਰਮ ਚੰਦ ਸੀਗਾ, ਨਾਂ ਵੀ ਧਰਮ ਚੰਦ ਸੀ, ਹੈ ਵੀ ਧਰਮ ਚੰਦ ਸੀ। ਸੰਤਾਂ ਦੀ ਬੜੀ ਸੇਵਾ ਕਰਦਾ ਸੀ, ਸਾਧੂਆਂ ਦੀ ਸੰਗਤ ਕਰਦਾ ਸੀ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਜਿਨ੍ਹਾਂ ਮਹਾਂਪੁਰਸ਼ਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਿਆ ਹੈ, ਉਹਨਾਂ ਸੰਤਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਸੀ, ਉਹਨਾਂ ਦੀ ਸੇਵਾ ਕਰਦਾ ਸੀ।
ਆਨ ਪ੍ਰਣਾਮ ਕੀਨ ਪਦ ਤਾਏ, ਭਾਉ ਵਿਸਾਲ ਜਾਤ ਮਨ ਮਾਏ।
ਬੜਾ ਪ੍ਰੇਮੀ ਸੀ ਧਰਮ ਚੰਦ, ਬਹੁਤ ਹੀ ਸਤਿਕਾਰ ਆਏ ਗਏ ਸਾਧੂ ਦਾ। ਕੋਈ ਕਿਸੇ ਮਤ ਦਾ ਵੀ ਸਾਧੂ ਆਵੇ, ਕਿਉਂਕਿ ਸਾਧੂ ਦਾ ਮਤ ਨਹੀਂ ਹੁੰਦਾ ਸਾਧ ਸਿੰਘ ਜੀ। ਅਸੀਂ ਸਮਝ ਲੈਂਦੇ ਹਾਂ ਵੀ ਇਹ ਸਾਧੂ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਬਾਹਰਲੀ ਦ੍ਰਿਸ਼ਟੀ ਹੈ। ਅੰਤਰ ਦ੍ਰਿਸ਼ਟੀ ਨਾਲ ਦੇਖੀਏ ਨਾ, ਸਾਧੂ ਸਾਧੂ ਹੀ ਹੁੰਦਾ। ਉੱਥੇ ਸਾਈਂ ਮੀਆਂ ਮੀਰ ਵੀ ਹੋਵੇ ਤਾਂ ਵੀ ਪ੍ਰਵਾਨ ਹੈ, ਉੱਥੇ ਭਗਤ ਕਬੀਰ ਹੋਵੇ, ਰਵਿਦਾਸ ਹੋਵੇ, ਨਾਮਦੇਵ ਹੋਵੇ, ਉਹ ਪ੍ਰਵਾਨ ਇੱਕੋ ਗੱਲ ਹੈ, ਉੱਥੇ ਦੋ ਹੈ ਹੀ ਨਹੀਂ। ਸਾਧੂ ਦੀ ਜਾਤ ਨਹੀਂ ਹੁੰਦੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਿਲੰਗ ਰਾਗ ਵਿੱਚ ਬਚਨ ਕਰਦੇ ਨੇ ਕਿ ਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਵੇ। ਕਿ ਉਹ ਭਾਵੇਂ ਮਿੱਟੀ ਦੇ ਭਾਂਡੇ ਚ ਹੋਵੇ ਤੇ ਭਾਵੇਂ ਸੋਨੇ ਦੇ ਭਾਂਡੇ ਚ ਹੋਵੇ, ਘਿਓ ਭਾਵੇਂ ਬ੍ਰਾਹਮਣ ਦੇ ਘਰੋਂ ਆਵੇ ਤੇ ਭਾਵੇਂ ਚਮਾਰ ਦੇ ਘਰੋਂ ਆਵੇ, ਘਿਓ ਘਿਓ ਹੀ ਹੁੰਦਾ। ਕਦੀ ਕੋਈ ਘਿਓ ਨੂੰ ਅਪਵਿੱਤਰ ਨਹੀਂ ਮੰਨਦਾ। ਰੇਸ਼ਮ ਦੇ ਕੱਪੜੇ ਉਹ ਕੀੜੇ ਤੋਂ ਪੈਦਾ ਹੁੰਦੇ ਆ, ਪਰ ਕਦੀ ਵੀ ਰੇਸ਼ਮ ਦੇ ਕੱਪੜੇ ਨੂੰ ਕੋਈ ਸਾਧੂ ਇਹ ਕਹਿ ਕੇ ਪਰੇ ਨਹੀਂ ਕਰਦਾ ਵੀ ਇਹ ਕੀੜਿਆਂ ਨੇ ਪੈਦਾ ਕੀਤੇ। ਉਹ ਕਹਿੰਦੇ ਆ ਵੀ ਇਹ ਰੇਸ਼ਮ ਪਵਿੱਤਰ ਹੈ, ਸ਼ੁੱਧ ਹੈ। ਸਾਧੂ ਭਾਵੇਂ ਬ੍ਰਾਹਮਣਾਂ ਦੇ ਘਰ ਜਨਮ ਲਵੇ ਤੇ ਭਾਵੇਂ ਰਵਿਦਾਸੀਆਂ ਦੇ, ਸਾਧੂ ਸਾਧੂ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦੀ ਜਾਤ ਨਹੀਂ ਹੁੰਦੀ। ਸਾਧੂ ਹਿੰਦੂ ਹੋਵੇ, ਸਾਧੂ ਮੁਸਲਮਾਨ ਹੋਵੇ, ਉਹ ਰੱਬ ਦਾ ਬੰਦਾ ਹੁੰਦਾ, ਉਹ ਹਿੰਦੂ ਮੁਸਲਮਾਨ ਨਹੀਂ ਹੁੰਦਾ। ਸਾਡੀ ਨਿਗਾਹ ਚ ਉਹਨੂੰ ਹਿੰਦੂ ਮੁਸਲਮਾਨ ਅਸੀਂ ਦੇਖਦੇ ਹਾਂ। ਫਕੀਰ ਦੀ ਜਾਤ ਨਹੀਂ ਹੁੰਦੀ, ਇਹ ਗੱਲ ਤੁਸੀਂ ਕਈ ਵਾਰ ਸੁਣੀ। ਕੋਈ ਆਵੇ, ਰਾਜਾ ਧਰਮ ਚੰਦ ਸਤਿਕਾਰ ਦਿੰਦਾ ਸੀ, ਆਓ ਭਗਤ ਕਰਦਾ ਸੀ, ਚਰਨਾਂ ਚ ਮੱਥਾ ਟੇਕਦਾ ਸੀ, ਜਲ ਪਾਣੀ ਛਕਾਉਂਦਾ ਸੀ।
ਕਹਿਣ ਲੱਗਿਓ ਮੁਝ ਸੇਵ ਬਤਾਵੋ, ਕਹੋ ਸੋ ਕਰੋ ਨਾ ਬਿਲਮ ਲਗਾਵੋ।
ਰਾਜੇ ਧਰਮ ਚੰਦ ਨੇ ਹੱਥ ਜੋੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਸੇਵਾ ਦੱਸੋ, ਕੀ ਸੇਵਾ ਕਰਾਂ, ਜੋ ਹੁਕਮ ਕਰੋਗੇ ਉਹੀ ਹਾਜ਼ਰ ਕਰਾਂਗਾ, ਜਿੱਦਾਂ ਦਾ ਭੋਜਨ ਚਾਹੋਗੇ ਉਦਾਂ ਦਾ ਭੋਜਨ ਹਾਜ਼ਰ ਕਰਾਂਗਾ ਛਕਣ ਵਾਸਤੇ।
ਸੁਣੀਏ ਸ੍ਰੀ ਅੰਗਦ ਤੇ ਕਾਲਾ, ਮੁਝੇ ਬਣਾਇਓ ਸ਼ੇਰ ਬਿਸਾਲਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਜਦੋਂ ਰਾਜੇ ਧਰਮ ਚੰਦ ਨੇ ਬੇਨਤੀ ਕੀਤੀ ਵੀ ਮਹਾਰਾਜ ਮੈਂ ਆਪ ਜੀ ਦੀ ਕੀ ਸੇਵਾ ਕਰਾਂ, ਗੁਰੂ ਨਾਨਕ ਦੇਵ ਜੀ ਨੇ ਮੈਨੂੰ ਸ਼ੇਰ ਬਣਾ ਦਿੱਤਾ, ਸ਼ੇਰ ਦਾ ਰੂਪ ਦੇ ਦਿੱਤਾ, ਮੇਰੀ ਸ਼ਕਲ ਮੇਰਾ ਸਰੂਪ ਬੱਬਰ ਸ਼ੇਰ ਦਾ ਬਣ ਗਿਆ, ਮੈਂ ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠਾ ਸ਼ੇਰ ਬਣ ਕੇ।
ਕਰੈ ਸੇਵ ਜੇ ਭੂਪੀ ਉਡਾਰਾ, ਪ੍ਰਥਮੇ ਦੀਜੈ ਸ਼ੇਰ ਆਹਾਰਾ।
ਫਿਰ ਗੁਰੂ ਜੀ ਬੋਲੇ, ਕਹਿਣ ਲੱਗੇ, ਰਾਜਾ ਜੇ ਸੇਵਾ ਕਰਨੀ ਹੈ ਤਾਂ ਪਹਿਲਾਂ ਸਾਡੇ ਸ਼ੇਰ ਦੀ ਖੁਰਾਕ ਦਿਓ, ਸਾਡਾ ਸ਼ੇਰ ਭੁੱਖਾ ਹੈ, ਇਹਨੂੰ ਮਾਸ ਖਵਾਓ।
ਆਮਕ ਅਵਰ ਨਾ ਖਾਵਤ ਕੋ, ਪਛਤ ਰਾਜ ਪੁੱਤਰ ਹੈ ਜੋ।
ਇਹ ਜਿਹੜਾ ਸ਼ੇਰ ਹੈ ਇਹ ਕਿਸੇ ਭੇਡ ਬੱਕਰੀ ਗਊ ਮੱਝ ਦਾ ਮਾਸ ਨਹੀਂ ਜੇ ਖਾਣ। ਕਈ ਕਿਸਮ ਦੇ ਸ਼ੇਰ ਹੁੰਦੇ ਆ, ਕਈਆਂ ਨੂੰ ਹਿਰਨ ਖਾਣ ਦੀ ਆਦਤ ਪੈ ਜਾਂਦੀ ਹੈ, ਕਈਆਂ ਨੂੰ ਹੋਰ ਮਾਸ ਮੂੰਹ ਨੂੰ ਲੱਗ ਜਾਂਦਾ, ਕਈ ਨਰ ਪਕਸ਼ੀ ਸ਼ੇਰ ਹੋ ਜਾਂਦੇ, ਉਹ ਬੰਦੇ ਨੂੰ ਹੀ ਖਾਂਦੇ ਆ। ਪਰ ਇਹ ਸ਼ੇਰ ਜਿਹੜਾ ਨਾ, ਇਹ ਸਿਰਫ ਤੇ ਸਿਰਫ ਰਾਜੇ ਦੇ ਪੁੱਤਰ ਦਾ ਹੀ ਮਾਸ ਖਾਂਦਾ ਹੈ, ਹੋਰ ਨਹੀਂ ਖਾਂਦਾ। ਪਛਤ ਰਾਜ ਪੁੱਤਰ ਹੋਇਆ ਸੋ, ਕੋਈ ਰਾਜੇ ਦਾ ਬੇਟਾ ਹੋਵੇ, ਰਾਜਕੁਮਾਰ ਸੁੰਦਰ ਰੂਪ ਵਾਲਾ, ਉਹਦਾ ਇਹ ਮਾਸ ਖਾਂਦਾ ਤੇ ਰਜਦਾ ਹੈ।
ਕੇ ਪਰਖਨ ਅਸ ਗੁਰੂ ਅਲਾਇਆ, ਸੁਨ ਭੋਪਤ ਨੈ ਰਿਦਾ ਦੁਲਾਇਆ।
ਸਤਿਗੁਰੂ ਜੀ ਪਰਖ ਰਹੇ ਸਨ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਮਹਾਰਾਜ ਪ੍ਰੀਖਿਆ ਲੈਣ ਲੱਗੇ, ਰਾਜਾ ਧਰਮ ਚੰਦ ਧਨ ਸੀ, ਉਹਨੇ ਆਪਣਾ ਹਿਰਦਾ ਨਹੀਂ ਡੁਲਾਇਆ। ਸੁਨ ਭੂਪਤ ਨਹਿ ਰਿਦਾ ਡੁਲਾਇਆ, ਉਹਨੇ ਹਿਰਦਾ ਨਹੀਂ ਡੁਲਾਇਆ, ਡੋਲਿਆ ਨਹੀਂ, ਉਹ ਘਬਰਾਇਆ ਨਹੀਂ। ਉਹ ਧਰਮੀ ਬੰਦਾ ਸੀ, ਧਰਮੀ ਦੀ ਪ੍ਰੀਖਿਆ ਹੁੰਦੀ ਹੈ, ਤੇ ਜਦੋਂ ਧਰਮੀ ਦੀ ਪ੍ਰੀਖਿਆ ਜੇ ਸਹੀ ਧਰਮੀ ਹੋਵੇ ਤੇ ਡੋਲਦਾ ਨਹੀਂ, ਜੇ ਕੱਚਾ ਪਿੱਲਾ ਹੋਵੇ ਮੇਰੇ ਵਰਗਾ ਡੋਲ ਜਾਂਦਾ। ਉਹ ਦਿਲ ਵਾਲਾ ਧਰਮੀ ਸੀ, ਰੱਬ ਤੇ ਉਹਦਾ ਵਿਸ਼ਵਾਸ ਸੀ, ਉਹਨੇ ਆਪਣਾ ਹਿਰਦਾ ਪੱਕਾ ਕੀਤਾ।
ਕਹਿਓ ਨਕੇਤ ਪੁੱਤਰ ਹੈ ਮੇਰਾ, ਆਏ ਸਦਿਓ ਆਨੋ ਬਿਨ ਦੇਰਾ।
ਕਹਿਣ ਲੱਗਾ, ਕੋਈ ਗੱਲ ਨੀ ਗੁਰੂ ਜੀ, ਮੇਰੇ ਘਰ ਇੱਕ ਲੜਕਾ ਤੁਸੀਂ ਬਖਸ਼ਿਆ ਹੋਇਆ ਰਾਜਕੁਮਾਰ, ਤੁਸੀਂ ਬਸ ਆਗਿਆ ਦਿਓ, ਮੈਂ ਹੁਣੇ ਲੈ ਕੇ ਆਉਣਾ ਤੇ ਆਪਣੇ ਸ਼ੇਰ ਨੂੰ ਰਜਾ ਲਵੋ।
ਇਹੋ ਕਹਿ ਪੁੱਤਰ ਬੁਲਾਏ ਪਛਾਇਆ, ਤੇ ਸਥਾਨ ਤਤ ਛਿਨ ਤੋਂ ਆਇਆ।
ਨੌਕਰ ਨੂੰ ਭੇਜਿਆ, ਜਾ ਰਾਜਕੁਮਾਰ ਨੂੰ ਦੌੜ ਕੇ ਲੈ ਕੇ ਆ। ਨੌਕਰ ਗਿਆ, ਰਾਜਕੁਮਾਰ ਨੂੰ ਕਿਹਾ, ਤੇਰੇ ਪਿਤਾ ਜੀ ਸੱਦ ਰਹੇ ਨੇ। ਉਹ ਰਾਜਕੁਮਾਰ ਵੀ ਆਪਣੇ ਪਿਤਾ ਦਾ ਇਸ਼ਾਰਾ ਪਾ ਕੇ ਤਤ ਛਿਨ ਉੱਥੇ ਆ ਗਿਆ। ਹਾਂਜੀ,
ਸੰਤ ਸੇਵ ਮੈਂ ਲਗੈ ਸਰੀਰਾ, ਅਸ ਵਿਚਾਰ ਕਰ ਬਾਂਦੀ ਧੀਰਾ।
ਉਸ ਬੱਚੇ ਨੂੰ ਵੀ ਦੱਸਿਆ ਗਿਆ ਵੀ ਇੱਕ ਮਹਾਂਪੁਰਸ਼ ਸੰਤ ਆਏ ਨੇ, ਉਹਨਾਂ ਕੋਲ ਇੱਕ ਸ਼ੇਰ ਹੈ, ਉਹ ਰਾਜੇ ਦੇ ਪੁੱਤਰ ਦਾ ਮਾਸ ਖਾਂਦਾ ਹੈ, ਤੇ ਬੇਟਾ ਤੇਰਾ ਮਾਸ ਖਾਣਾ ਚਾਹੁੰਦਾ। ਉਹ ਬੱਚੇ ਨੇ ਵੀ ਸੋਚਿਆ ਵੀ ਮੇਰਾ ਸਰੀਰ ਸਫਲ ਹੋ ਜਾਏਗਾ ਜੇ ਸੰਤਾਂ ਦੀ ਸੇਵਾ ਚ ਲੱਗ ਜਾਏ। ਐਸੀ ਵਿਚਾਰ, ਐਸੀ ਦ੍ਰਿੜਤਾ, ਐਸਾ ਪਿਆਰ, ਐਸਾ ਵਿਸ਼ਵਾਸ, ਪਰਮੇਸ਼ਰ ਜਿਨ੍ਹਾਂ ਨੂੰ ਦਵੇ ਉਹਨਾਂ ਨੂੰ ਹੀ ਮਿਲਦਾ ਸਾਧ ਸੰਗਤ ਜੀ, ਸਾਡੇ ਵਰਗਿਆਂ ਦੇ ਵੱਸ ਦੀ ਗੱਲ ਨਹੀਂ। ਅਸੀਂ ਤਾਂ ਇੱਕ ਮਿੰਟ ਚ ਹੀ ਡੋਲ ਜਾਂਦੇ ਹਾਂ। ਦ੍ਰਿੜਤਾ ਦੇ ਨਾਲ ਉਹ ਲੜਕਾ ਸ਼ੇਰ ਦੇ ਸਾਹਮਣੇ ਖਲੋ ਗਿਆ।
ਠਾਂਡੋ ਕੀਨੋ ਸ਼ੇਰ ਅਗਾਰੇ ਤੰਨ ਭੂਪ ਗੁਰ ਗਿਰਾ ਉਚਾਰੇ।
ਜਦੋਂ ਸ਼ੇਰ ਦੇ ਸਾਹਮਣੇ ਬੱਚਾ ਖੜਾ ਹੋ ਗਿਆ, ਹੁਣ ਤਾਂ ਸ਼ੇਰ ਦੇ ਖਾਣ ਦੀ ਦੇਰੀ ਸੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੂੰਹ ਤੋਂ ਨਿਕਲਿਆ, ਧੰਨ ਰਾਜਾ ਧਰਮ ਚੰਦ। ਰਾਜਾ ਤੂੰ ਧੰਨ ਹੈ, ਧੰਨ ਹੈ, ਧੰਨ ਹੈ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਧੰਨ ਕਹਿਣ, ਉਹ ਬੰਦੇ ਕਿੰਨੇ ਕੁ ਧੰਨ ਹੋਣਗੇ। ਸਾਧ ਸੰਗਤ ਜੀ, ਇਹ ਅਕਾਲ ਪੁਰਖ ਦੀਆਂ ਖੇਡਾਂ ਨੇ। ਪਤਾ ਨੀ ਕਿਹਨੂੰ ਵਡਿਆਈ ਦੇ ਦੇਵੇ, ਕਿਹਨੂੰ ਥਾਪੀ ਦੇ ਦੇਵੇ, ਕਿਸ ਨੂੰ ਮਾਣ ਦੇ ਦੇਵੇ। ਕਿਸੇ ਮੁਲਕ ਦਾ, ਕਿਸੇ ਜਾਤੀ ਦਾ, ਕਿਸੇ ਦੇਸ਼ ਦਾ ਕੋਈ ਹੱਦ ਬੰਨਾ ਨਹੀਂ ਹੈ। ਜਿਨ੍ਹਾਂ ਤੇ ਕਿਰਪਾ ਹੋਣੀ ਹੈ ਹੋ ਜਾਣੀ ਹੈ। ਉਹ ਰਾਜਾ ਧਰਮ ਚੰਦ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨਤਾ ਬਖਸ਼ ਰਹੇ ਨੇ।
ਸੰਤ ਸੇਵ ਮੈਂ ਤਵ ਮਨ ਰਤਾ, ਸਤ ਨਾਮ ਜਪ ਅਬ ਸੁਖ ਦਾਤਾ।
ਮਹਾਰਾਜ ਕਹਿੰਦੇ, ਰਾਜਾ ਧਰਮ ਚੰਦ ਤੂੰ ਧੰਨ ਹੈ, ਤੇਰਾ ਮਨ ਸੰਤਾਂ ਦੀ ਸੇਵਾ ਵਿਚ ਰਤਿਆ ਹੋਇਆ ਹੈ। ਤੂੰ ਸੰਤਾਂ ਦੀ ਸੇਵਾ ਕੀਤੀ ਹੈ, ਔਰ ਸੇਵਾ ਕਰਦਿਆਂ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਣ ਦਿੱਤੀ। ਬੜਾ ਔਖਾ ਹੈ ਸੰਤਾਂ ਨੂੰ ਪ੍ਰਸੰਨ ਕਰਨਾ। ਦੁਨੀਆਦਾਰਾਂ ਨੂੰ, ਮਾਇਆ ਧਾਰੀਆਂ ਨੂੰ, ਪੈਸੇ ਵਾਲਿਆਂ ਨੂੰ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਖੁਸ਼ ਕਰ ਲਓਗੇ, ਕਿਉਂਕਿ ਮਾਇਆ ਧਾਰੀ ਮਾਇਆ ਦੀਆਂ ਚੀਜ਼ਾਂ ਵੇਖ ਕੇ ਖੁਸ਼ ਹੋ ਜਾਂਦੇ ਹੈ। ਸੰਤ ਖੁਸ਼ ਉਦੋਂ ਹੋਣਗੇ ਜਦੋਂ ਸਾਡੀ ਆਤਮਾ ਦੀ ਨਿਰਮਲਤਾ ਦੇਖਦੇ ਹੈ। ਉਹ ਸਾਡੇ ਕੋਲ ਹੁੰਦੀ ਕੋਈ ਨੀ। ਆਖੋ
ਸਤਨਾਮ।
ਸੰਤ ਕਦੋਂ ਖੁਸ਼ ਹੁੰਦੇ ਆ? ਜਦੋਂ ਮਨ ਦੀ ਸ਼ੁੱਧੀ ਦੇਖਦੇ ਆ। ਉਹ ਸਾਡੇ ਕੋਲ ਹੈ ਨਹੀਂ, ਸੰਤ ਕਿਵੇਂ ਖੁਸ਼ ਹੋਣਾ? ਧੰਨ ਹੈ ਜਿਹਨੇ ਸੰਤਾਂ ਨੂੰ ਖੁਸ਼ ਕਰ ਲਿਆ। ਫਿਰ ਅੱਜ ਉਹਦਾ ਫਲ ਦੇਣ ਲੱਗੇ ਗੁਰੂ ਨਾਨਕ ਸਾਹਿਬ। ਕਹਿੰਦੇ, ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰ। ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ। ਦ੍ਰਿੜ ਕਰਾ ਦਿੱਤਾ ਸਤਿਗੁਰਾਂ ਨੇ।
ਕਲ ਯੁਗ ਬਾਬੇ ਤਾਰਿਆ, ਸਤ ਨਾਮ ਪਰ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਸਤ ਨਾਮ ਜਪ ਅਬ ਸੁਖ ਦਾਤਾ। ਸੰਤ ਸੰਗਤ ਮੈਂ ਪ੍ਰੀਤ ਤੁਮਾਰੀ, ਅੰਤ ਸਮੇਂ ਗਤ ਪਾਏ ਸੁਖਾਰੀ।
ਮਹਾਰਾਜ ਕਹਿੰਦੇ, ਤੂੰ ਸੰਤਾਂ ਨਾਲ ਪ੍ਰੇਮ ਕਰਦਾ ਹੈ। ਸੰਤਾਂ ਕੋਲ ਸਭ ਤੋਂ ਵੱਡੀ ਦਾਤ ਨਾਮ ਦੀ ਹੁੰਦੀ ਹੈ। ਸੰਤ ਨਾਮ ਦਿੰਦੇ ਨੇ, ਜਿਹੜਾ ਸੰਸਾਰ ਚ ਕਿਤੋਂ ਨੀ ਲੱਭਦਾ ਉਹ ਸੰਤਾਂ ਕੋਲੋਂ ਲੱਭਦਾ। ਹੁਣ ਤੂੰ ਨਾਮ ਜਪ। ਸੰਤਾਂ ਦਾ ਪ੍ਰਸ਼ਾਦ ਨਾਮ ਹੈ, ਜਪ ਤੇ ਅੰਤ ਸਮੇਂ ਗਤ ਪਾਏ ਸੁਖਾਰੀ। ਇਹ ਸਰੀਰ ਤੇ ਸਭ ਨੇ ਛੱਡਣਾ, ਤੈਨੂੰ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪਏਗਾ। ਤੇਰੀ ਆਵਾਗਾਉਣ ਦੀ ਜਿਹੜੀ ਪੁਆਟਣੀ ਹੈ, ਜਿਹੜਾ ਤੈਨੂੰ ਚੱਕਰ ਪੈਣਾ ਉਹ ਨਹੀਂ ਪੈਣਾ। ਉਹ ਗੇੜਾ ਮੁੱਕ ਗਿਆ, ਆਵਾਗਾਉਣ ਮਿਟ ਗਿਆ, ਆਵਣ ਜਾਣ ਰਹੋ, ਆਉਣਾ ਜਾਣਾ ਰਹਿ ਗਿਆ। ਹੁਣ ਤੂੰ ਅੰਤ ਸਮੇਂ ਪਰਮਾਤਮਾ ਦੇ ਵਿੱਚ ਲੀਨ ਹੋ
ਜਾਏਗਾ। ਹਰ ਕੀਰਤ ਕੋ ਦੀਏ ਉਪਦੇਸ਼ਾ।
ਕੁਝ ਦਿਨ ਕਿਮਪੁਰਖ ਖੰਡ ਦੇ ਵਿੱਚ ਰਹੇ, ਉਥੋਂ ਦੇ ਰਾਜੇ ਨੂੰ, ਉਥੋਂ ਦੀ ਪ੍ਰਜਾ ਨੂੰ ਕੀਰਤਨ ਕਰਨਾ ਸਿਖਾ ਦਿੱਤਾ, ਕਥਾ ਕਰਨੀ ਸਿਖਾ ਦਿੱਤੀ, ਪ੍ਰਭੂ ਦੀ ਕਥਾ। ਕਥਾ ਸਾਧ ਸੰਗਤ ਜੀ ਕਈ ਸਾਡੇ ਕੋਲ ਆਉਂਦੇ, ਕਹਿੰਦੇ ਗਿਆਨੀ ਜੀ ਕਥਾ ਸਿਖਾ ਦਿਓ, ਕੀਰਤਨ ਸਿਖਾ ਦਿਓ। ਸਾਧ ਸੰਗਤ ਜੀ ਠੀਕ ਹੈ ਵੀ ਵਿਦਿਆ ਕਲਾ ਹੁੰਦੀ ਹੈ, ਪਰ ਅਸਲ ਕਥਾ ਪ੍ਰਭੂ ਦੇ ਗੁਣ ਗਾਣੇ ਹਨ। ਜਦੋਂ ਪਿਆਰ ਨਾਲ ਉਸ ਪ੍ਰਭੂ ਦੀ ਵਡਿਆਈ ਕਰੋ, ਉਹਦਾ ਜਸ ਗਾਈ ਜਾਓ, ਜਿੱਥੇ ਬੈਠੇ ਉੱਥੇ ਹੀ ਗਾਈ ਜਾਓ, ਉਹ ਅਸਲ ਕਥਾ ਹੈ। ਇਹ ਨੀ ਵੀ ਗੁਰਦੁਆਰੇ ਚ ਦੀਵਾਨ ਲਾ ਕੇ ਹੀ ਕਥਾ ਕਰਨੀ ਹੈ, ਮਹਾਂਪੁਰਸ਼ ਤੇ ਜਿੱਥੇ ਬੈਠੇ ਉੱਥੇ ਹੀ ਕਥਾ ਕਰੀ ਜਾਂਦੇ। ਉਹਨਾਂ ਮਹਾਂਪੁਰਸ਼ਾਂ ਦੀ ਦਾਸ ਨੇ ਸੰਗਤ ਕੀਤੀ ਹੈ ਜਿਨ੍ਹਾਂ ਦਾ ਅੱਠੇ ਪੈਰ ਕਥਾ ਦਾ ਅਭਿਆਸ, ਅੱਠੇ ਪੈਰ ਹੀ। ਰੇਲ ਗੱਡੀ ਚ ਬੈਠੇ ਹੋਣ, ਬੱਸ ਵਿਚ ਬੈਠੇ ਹੋਣ, ਘਰ ਚ ਬੈਠੇ ਹੋਣ, ਉਹ ਮਹਾਂਪੁਰਸ਼ ਕਹਿੰਦੇ ਹੁੰਦੇ ਆ ਵੀ ਗਿਆਨੀ ਜੀ ਕਥਾ ਸੁਣਾਓ ਜਾਂ ਸੁਣੋ, ਕਿਉਂਕਿ ਕਥਾ ਦਾ ਮਤਲਬ ਅੱਠੇ ਪੈਰ ਜੁੜ ਕੇ ਰਹਿਣਾ। ਕੀਰਤਨ ਦਾ ਭਾਵ ਵੀ ਇਹ ਹੀ ਆ ਵੀ ਪ੍ਰਭੂ ਦਾ ਜਸ ਗਾਈ ਜਾਓ, ਉਹਦੇ ਨਾਲ ਜੁੜੇ ਰਹੋ। ਮਹਾਰਾਜ ਨੇ ਉਹਨਾਂ ਲੋਕਾਂ ਨੂੰ ਕੀਰਤਨ ਕਥਾ ਨਾਲ ਜੋੜ ਦਿੱਤਾ, ਵਾਹਿਗੁਰੂ ਵਾਹਿਗੁਰੂ ਜਪਣ ਲਾ ਦਿੱਤਾ, ਨਾਮ ਦਾਨ ਇਸ਼ਨਾਨ ਇਹ ਦ੍ਰਿੜ ਕਰਾ ਦਿੱਤਾ।
ਅਪਰਥਾਨ ਕੀਏ ਗਮਨ ਗੁਸਾਏ, ਹਰ ਵਰ ਖੰਡੋ ਤੋਂ ਜੇ ਛਾਏ।
ਕਾ ਸੰਗਤ ਜੀ ਕਿਮ ਪੁਰਖ ਖੰਡ ਤੋਂ ਚੱਲੇ, ਹਰਵਰ ਖੰਡ ਇੱਕ ਐਸਾ ਇਲਾਕਾ ਜਿੱਥੇ ਹਰਿਆਲੀ ਹੈ, ਗੁਰੂ ਬਾਬਾ ਜੀ ਉਧਰ ਨੂੰ ਤੁਰ ਪਏ ਹਨ।
ਨਿਤ ਨਗਰ ਕੇ ਬੈਠੇ ਜਾਵੇ, ਤੈ ਕੋ ਭੂਪ ਤੇ ਆਇਓ ਤਵੇ।
ਮਹਾਰਾਜ ਹਰਵਰ ਖੰਡ ਦੇ ਲਾਗੇ ਜਾ ਬੈਠੇ, ਜਦੋਂ ਸ਼ਹਿਰ ਦੇ ਲਾਗੇ ਜਾ ਬੈਠੇ ਤੇ ਉਥੋਂ ਦਾ ਰਾਜਾ, ਕਿਉਂਕਿ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਆਪਣੇ ਆਪ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਵੀ ਅਸੀਂ ਆ ਗਏ। ਜਿਵੇਂ ਫੁੱਲ ਨੂੰ ਕਹਿਣਾ ਨਹੀਂ ਪੈਂਦਾ ਵੀ ਮੈਂ ਸੁਗੰਧੀ ਦੇਣਾ, ਉਹਦੀ ਸੁਗੰਧੀ ਆਪੇ ਖਿੱਚ ਕੇ ਲੈ ਆਉਂਦੀ ਹੈ। ਖਿੜੇ ਹੋਣ ਵਾਲੇ ਜਿਹੜੇ ਖਿੜੇ ਸਾਧੂ ਹੈ, ਉਹ ਜਿੱਥੇ ਜਾਂਦੇ ਉੱਥੇ ਹੀ ਉਹਨਾਂ ਦੀ ਆਪੇ ਹੀ ਪੂਜਾ ਹੋਣ ਲੱਗ ਜਾਂਦੀ। ਰਾਜਾ ਆਪੇ ਹੀ ਮਹਾਰਾਜ ਦੇ ਚਰਨਾਂ ਚ ਆ ਗਿਆ।
ਹੱਥ ਬੰਦ ਬੋ ਬੇਨਤੀ ਕਰਕੇ ਰਿਓ ਚਰਨ ਪਰ ਨਿਜ ਸਿਰ ਧਰਕੇ,
ਹੱਥ ਜੋੜ ਕੇ ਮਿੰਨਤਾਂ ਕੀਤੀਆਂ, ਮੱਥਾ ਟੇਕਿਆ, ਬੇਨਤੀ ਕੀਤੀ, ਗੁਰੂ ਚਰਨਾਂ ਵਿਚ ਨਮਸਕਾਰ ਕੀਤੀ।
ਵੈ ਅਧੀਨ ਜਬ ਰਿਓ ਅਗਾਰੇ, ਸਭ ਸ੍ਰੀ ਗੁਰੂ ਇਓ ਗਿਰਾ ਉਚਾਰੇ।
ਮਹਾਰਾਜ ਸਹਿਜ ਸਮਾਧੀ ਚ ਬੈਠੇ ਸਨ, ਰਾਜਾ ਬਾਰ ਬਾਰ ਮੱਥੇ ਟੇਕ ਰਿਹਾ ਸੀ। ਹਰ ਵਰਖ ਖੰਡ ਦੇ ਰਾਜੇ ਦੀਆਂ ਇਹ ਅਧੀਨਗੀ ਦੀਆਂ ਬੇਨਤੀਆਂ ਸੁਣ ਕੇ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ,
ਜੋ ਇਹ ਪਦਾਰਥ ਮਨ ਅਬ ਲਾਖੋ, ਸੋ ਲੀਜੈ ਨਿਜ ਮੁਖ ਤੇ ਭਾਖੋ।
ਰਾਜਾ ਜੋ ਬਾਰ ਬਾਰ ਮੱਥੇ ਟੇਕਦਾ, ਸਤਿਗੁਰੂ ਜਾਣੀ ਜਾਣ ਜਾਣਗੇ ਕੁਝ ਮੰਗਣਾ ਚਾਹੁੰਦਾ। ਮਹਾਰਾਜ ਕਹਿੰਦੇ, ਰਾਜਨ ਜਿਹੜੀ ਵੀ ਤੁਹਾਡੀ ਇੱਛਾ ਹੈ, ਅਭਿਲਾਸ਼ਾ ਹੈ, ਉਹ ਦੱਸੋ, ਜੋ ਮੰਗੋਗੇ ਗੁਰੂ ਪਰਮੇਸ਼ਰ ਤੋਂ ਦੁਆ ਦਿਆਂਗੇ। ਉਹ ਪਰਮਾਤਮਾ ਦੇ ਖਜ਼ਾਨੇ ਬੜੇ ਬੇਅੰਤ ਭਰੇ ਪਏ ਨੇ, ਮੰਗੋ। ਕੀ ਮੰਗਦੇ ਹੋ, ਕੀ ਚਾਹੁੰਦੇ ਹੋ?
ਸਤਿਗੁਰ ਕੀ ਸਿੱਖੀ ਔਰ ਧਾਰੋ, ਜਨਮ ਮਰਨ ਕੋ ਬੰਧ ਨਿਵਾਰੋ।
ਮਹਾਰਾਜ ਕਹਿੰਦੇ, ਗੁਰਸਿੱਖੀ ਧਾਰਨ ਕਰੋ, ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰਕੇ, ਨਾਮ ਜਪ ਕੇ ਧਰਮ ਦਾ ਰਾਜ ਕਰੋ। ਇਹ ਕੰਮ ਕਰੋਗੇ ਨਾਲੇ ਤਾਂ ਤੁਹਾਡਾ ਜਨਮ ਮਰਨ ਕੱਟਿਆ ਜਾਏਗਾ, ਨਾਲੇ ਮਨ ਦੀਆਂ ਮੁਰਾਦਾਂ ਵੀ ਪੂਰੀਆਂ ਹੋਣਗੀਆਂ।
ਸੁਣ ਬਾਣੀ ਆਪਣੇ ਅਨੁਕੂਲਾ, ਕਹਿ ਭੋ ਤੁਮ ਮੰਗਲ ਮੂਲਾ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ ਵੇਖੇ, ਰਾਜੇ ਨੇ ਤੱਕਿਆ, ਮੇਰੇ ਤੇ ਮਿਹਰ ਕਰ ਰਹੇ ਨੇ, ਮੇਰੇ ਅਨੁਕੂਲ ਹੋ ਗਏ ਨੇ, ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਕਰ ਰਹੇ ਨੇ। ਰਾਜਾ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਖੁਸ਼ੀਆਂ ਦੇਣ ਵਾਲੇ ਹੋ, ਮੰਗਲ ਮੂਲਾ, ਤੁਸੀਂ ਮੰਗਲ ਖੁਸ਼ੀਆਂ ਖੇੜਿਆਂ ਦੀ ਜੜ ਹੋ। ਜਿਹੜਾ ਤੁਹਾਡੇ ਚਰਨਾਂ ਚ ਆ ਜਾਵੇ ਉਹਦੇ ਘਰ ਵਿਚ ਖੁਸ਼ੀਆਂ ਦੇ ਬੂਟੇ ਲੱਗ ਜਾਂਦੇ ਆ। ਹਾਂਜੀ,
ਸੁਣੋ ਸੰਤ ਜੀ, ਸਭ ਸੁਖ ਦਾਏ, ਹਿਤ ਸੰਤਤ ਬੋ ਕੀਏ ਉਪਾਏ।
ਹੇ ਸੰਤ ਜੀ, ਮੇਰੀ ਜੋ ਮੰਗ ਹੈ ਉਹ ਸੁਣੋ। ਮੈਂ ਔਲਾਦ ਵਾਸਤੇ ਬੜੇ ਹੀਲੇ ਕੀਤੇ ਹਨ, ਬੜੇ ਉਪਾਅ ਕੀਤੇ ਹਨ ਵੀ ਮੇਰੇ ਘਰ ਕੋਈ ਬੂਟਾ ਲੱਗ ਜਾਵੇ, ਕੋਈ ਪੁੱਤਰ ਧੀ ਹੋ ਜਾਵੇ।
ਕਿਸ ਪ੍ਰਕਾਰ ਅਬਲਾਖ ਨਾ ਪੋਰੇ, ਕਰ ਉਪਚਾਰ رہے پن اورے،
پر میری اچھا کتوں بھی پوری نہیں ہوئی. بڑے اپچار کیتے سنتاں منتاں پیراں فقیراں دیوی دیوتیاں دیاں منتاں بھی بڑیاں منیاں، اور مہاراج میں علاج دوا دارو بھی بڑے کیتے، پر جیڑی خیر میں اپنی چوڑی چ پوانی چاہنا اجے تک نہیں پئی.
اب تم سنتت دیو موہے یو راول اپدیش جے ہوئے.
مہاراج جے تسی کرپا کر کے مینو اولاد بخش دیو، پتر بخش دیو، تا میں تہاڈا سکھ بن جاواں گا.
ایسے بنتی سن جگناتھا دے لونگ دے تاکہ ہاتھا.
ایسی بنتی سن کے سری گرو نانک دیو جی مہاراج اپنے خزانے جو دو لونگ کڈے. بڑی دیالو دے شری مہاراج جی جو مانگ ہے ٹھاکر اپنے دے سوئی سوئی دیو، نانک داس مکھتے جو بولے ایہاں اوہاں سچ ہو. دو لوں کٹ کے راجے دی تڑی تے تار دیتے.
ایک لائے جی تے دے پانے کہو کہ دیو رانی کو کھانے.
تے لائچی ایک دیتی نال، دو لونگ ایک الائچی دے کے کہن لگے جا اپنی رانی نو کھان واسطے دے دے.
وہ سنتت سدن تمہارے ست نام جپ سنج سکارے.
تیرے گھر اولاد ہوئے گی، سنتان ہوئے گی، بوٹا لگے گا، رانی نو کمی تیرے کول بیٹھ کے دوویں راجہ رانی صبح شام سات نام سری واہگرو دا جاپ کرنا. نام دے وچ ساریاں شکتیاں نے، چولی پری جائے گی، سنتان ہوئے گی، پر نام جپنا نہیں چھڈنا. نام نال لوک بھی تے پرلوک بھی سدھر جاندے نے. تہاڈا لوک بھی سوارتا، ہن تہاڈا پرلوک بھی سوار. تن گرو نانک سچے پاتشاہ اے اپدیش دیتا ہر ورک کھنڈ دے راجے نو.
ست سنگت میں کیرت سنیے بشے باشنا من تے ہنیے.
مہاراج کہندے ساتھ سنگت روز جایا کرو، پربھو دا جس سنیا کرو. جتھے کیرتن ہو رہا ہووے، ست سنگ ہو رہا ہووے، جتھے کوئی پربھو دے گن گا رہا ہووے، اتھے جا کے ہری جس سنیا کرو. اور وشے باشنا تو من نو ہٹاؤ، کیونکہ وشے باشنا جڑی ہے وہ بندے نو باہر مکھی کر دیندی ہے. تے انتر مکھی ہون واسطے جنہ کو ہو سکے سنجم وچ رہو. اکھاں دا، کناں دا، چمڑی دا، یہ سارے جڑے وشے ہیں نا، یہ باہر نو دھیان کھچ دے ہیں. باہر نہیں جان دینی برتی، اندر جانی. اندر لے جان واسطے ابھیاس کرنا پیندا. باہر تو جانا سوکھا، اندر جانا اوکھا ہے. اس کر کے باہر لی برتیاں نو سم دم دوارا روک کے انتر مکھی اپنی آتما دا چنتن کرو.
کتک دیوستے راکھیو ڈیرا سکھی مگ پرگٹائے کنیرا.
کچھ دن گرو نانک دیو جی مہاراج ہر ورک کھانڈ وچ ڈیرا رکھیا، اتھوں دے لوگاں نوں بھی سکھی مارگ دسیا، نام جپنا، کرت کرنی اور وانڈ کے چھکنا، اے ہے سکھی دا پروگرام. اینوں کہندے ہیں گرمت. اج اسی انہاں گلاں نوں تے کدی چھوندے ہی نہیں. ساڈی کتھا بھی جڑی ہے میں کئی واری چینلاں تے سندا ہوں، ساڈے پرچارک وہ گلاں چھیڑ لیندے ہیں جڑیاں سکھی دے نیڑے بھی کوئی نہیں. تے جڑی اصلی گل ہے نام سمرن ابھیاس تے کرت ورت کرنی تے ونڈ کے چھکنا، سربت دا بھلا منگنا، سب نال پیار کرنا، ساریاں وچ پرمیشر دی جوت نو ویکھنا، وہ گل چھوندے ہی کوئی نہیں، کیونکہ ساڈے اپنے اندر وہ گل کوئی نہیں، اسی کی کرنی ہے. پر گربانی اسی گل تے زور دیندی ہے. مہاراج گرو نانک صاحب نے انہاں لوکاں نو کی دسیا؟ نام جپو، ਵਿਸ਼ੇ ਬਾਸ਼ਨਾ ਦਾ ਤਿਆਗ ਕਰੋ, ਜਿੰਨਾ ਹੋ ਸਕਦਾ ਵੈਰਾਗ ਵਧਾਓ, ਜੇ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮੱਥ ਹੈ ਭਾਗ। ਜਿਹਦੇ ਅੰਦਰ ਵੈਰਾਗ ਆ ਜਾਏਗਾ ਨਾ, ਉਹਨੂੰ ਬਾਹਲਾ ਕੁਝ ਲੱਭ ਜਾਏਗਾ, ਬੜੀ ਉਹਦੀ ਮਤਲਬ ਉਹਦਾ ਪੈਂਡਾ ਤੈਅ ਹੋ ਗਿਆ। ਜਿਹਨੇ ਵੈਰਾਗ ਦਾ ਵੈਰਾਗ ਦੀ ਪੌੜੀ ਤੇ ਪੈਰ ਧਰਿਆ, ਸਮਝ ਬਾਹਲਾ ਕੰਮ ਨੇੜੇ ਲੱਗ ਗਿਆ, ਤੇ ਵੈਰਾਗ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦ੍ਰਿੜ ਕਰਾ ਦਿੱਤਾ। ਹਾਂਜੀ,
ਚਿੰਤੇ ਹੈ ਕਰ ਵਿਦਾ ਬੋਰੰਗ ਜੇ ਕੁਰ ਖੰਡ ਉਤੋਂ ਜੇ ਥੋਰੰਗ।
ਉਥੋਂ ਫਿਰ ਮਹਾਰਾਜ ਵਿਦਾ ਹੋ ਕੇ ਕੁਰ ਖੰਡ ਪਹੁੰਚ ਗਏ।
ਜੈਸਾ ਤਿੰਨ ਲੋਕਨ ਵਿਵਹਾਰੰਗ ਸੁਣ ਸ਼੍ਰੀ ਅੰਗਦ ਪਰਮੇ ਉਦਾਰੰਗ।
ਹੇ ਗੁਰੂ ਅੰਗਦ ਦੇਵ ਜੀ, ਸੁਣੋ ਉਹਨਾਂ ਲੋਕਾਂ ਦਾ ਵਿਹਾਰ ਜਿਹੜਾ ਵੇਖਿਆ ਕੁਰ ਖੰਡੀਆਂ ਦਾ, ਉਹ ਸੁਣੋ।
ਜੇ ਛਿਨ ਤਿਨ ਕੇ ਸੁਤੀ ਉਪ ਜਾਏ ਰੋਦਨ ਸਦਨ ਕਰੇ ਤੇ ਆਏ।
ਕੁਰਖੰਡ ਵਾਲਿਆਂ ਦੇ ਘਰ ਜੇ ਕੋਈ ਬੱਚਾ ਜਨਮ ਲੈਂਦਾ ਤੇ ਧਾਂ ਮਾਰ ਕੇ ਰੋਂਦੇ ਨੇ।
ਜਬ ਕੋ ਮੁੰਜ ਮ੍ਰਿਤਕ ਹੈ ਜਾਵੇ ਹੱਸ ਬਿਲਾਸ ਕਰਤ ਮਨ ਭਾਵੇ।
ਜਦੋਂ ਕੋਈ ਉਹਨਾਂ ਦਾ ਬੰਦਾ ਮਰ ਜਾਂਦਾ ਤੇ ਹੱਸਦੇ ਨੇ, ਖੁਸ਼ ਹੁੰਦੇ ਨੇ, ਢੋਲ ਵਜਾ ਕੇ ਨੱਚਦੇ ਨੇ।
ਤਹਾਂ ਨਗਰ ਕੇ ਜਾਏ ਸਮੀਪਾ ਬੈਠ ਗਏ ਬੇਦੀ ਕੁਲ ਦੀਪਾ।
ਮਹਾਰਾਜ ਕੁਰਖੰਡ ਦੇ ਸ਼ਹਿਰ ਦੇ ਨੇੜੇ ਜਾ ਕੇ ਬੈਠ ਗਏ।
ਮਰਦਾਂ ਨਾ ਸੁਣ ਕੇ ਤਿੰਨ ਗਾਥਾ ਬੂਝਣ ਲਗਾ ਪ੍ਰਭੂ ਕੇ ਸਾਥਾ।
ਮਰਦਾਨੇ ਨੇ ਉਹਨਾਂ ਲੋਕਾਂ ਦੀ ਗੱਲ ਸੁਣੀ, ਉਹਨਾਂ ਦਾ ਵਿਹਾਰ ਵੇਖਿਆ ਤੇ ਗੁਰੂ ਜੀ ਨੂੰ ਪੁੱਛਣ ਲੱਗਾ।
ਵੱਡੇ ਕੋਤਕੀ ਨਰ ਏ ਥਾਈ ਤੈ ਵਿਪਰੀਤ ਕਰਾਈ।
ਉਹ ਕਹਿਣ ਲੱਗਾ, ਮਹਾਰਾਜ ਜੀ ਇੱਥੋਂ ਦੇ ਬੰਦੇ ਸਾਰੀ ਦੁਨੀਆਂ ਨਾਲੋਂ ਵੱਖਰੇ, ਬੜੇ ਕੌਤਕੀ ਬੰਦੇ ਆ, ਉਲਟੀ ਦੋਵੇਂ ਗੱਲਾਂ ਉਲਟੀਆਂ। ਬੱਚਾ ਜੰਮਦਾ ਤੇ ਰੋਂਦੇ ਨੇ, ਬੰਦਾ ਮਰਦਾ ਤੇ ਹੱਸਦੇ ਨੇ, ਇਹ ਬੜੀ ਉਲਟੀ ਕਰੀਤ ਵੇਖੀ ਹੈ।
ਗੁਰ ਕਹਿ ਸੁਣੋ ਮਰਦਾਨਾ ਕਿਨ ਕੇ ਹਿਰਦੇ ਅਧਿਕ
ਅਗਿਆਨਾ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ ਇਨਕੇ ਹਿਰਦੇ ਅਧਿਕ ਅਗਿਆਨਾ। ਇਹ ਜਿਹੜੇ ਇਥੋਂ ਦੇ ਕੁਰਖੰਡ ਦੇ ਲੋਕ ਨੇ ਨਾ, ਆਪਣੇ ਆਪ ਦੇ ਸਮਝੀ ਬੈਠੇ ਵੀ ਅਸੀਂ ਬੜੀ ਵੱਡੀ ਗੱਲ ਕਰਦੇ ਆ, ਪਰ ਹੈਨ ਅਗਿਆਨੀ।
ਵਾਹਿਗੁਰੂ
ਵਾਹ ਵਾਹ,
ਜਬ ਜਗਤ ਪਠਾਵਤ ਤਬ ਇਹ ਰੁਦਨ ਕਰਤ ਦੁਖ ਪਾਵਤ।
ਜਦੋਂ ਵਾਹਿਗੁਰੂ ਕਿਸੇ ਨੂੰ ਦੁਨੀਆਂ ਦੇ ਭੇਜਦਾ, ਉਹਦੀ ਰਜਾ ਵਿੱਚ ਕਿਸੇ ਬੱਚੇ ਦਾ ਜਨਮ ਹੁੰਦਾ ਤੇ ਰੋਂਦੇ ਨੇ, ਇਹ ਵੀ ਤੇ ਪਰਮੇਸ਼ਰ ਦੇ ਭਾਣੇ ਦੀ ਉਲੰਘਣਾ ਹੀ ਹੈ ਨਾ। ਆਖੋ ਸਤਨਾਮ। ਆਪਣੇ ਆਪ ਤਾਂ ਇਹ ਸਮਝਦੇ ਵੀ ਬੜਾ ਚੰਗਾ ਕਰ ਰਹੇ ਹਾਂ, ਪਰ ਅਗਿਆਨ ਬਸ ਐਸਾ ਕਰਦੇ ਨੇ।
ਹੁਕਮ ਕਰਤ ਜਬ ਬੋਲ ਪਛਾਵਤ ਤਬ ਮਿਲ ਕਰ ਉਰ ਮੈਂ ਹਰਖਾਵਤ।
ਜਦੋਂ ਪਰਮੇਸ਼ਰ ਹੁਕਮ ਭੇਜ ਕੇ ਬੁਲਾ ਲੈਂਦਾ ਤੇ ਇਹ ਨੱਚਦੇ ਨੇ, ਖੁਸ਼ ਹੁੰਦੇ ਨੇ।
ਅਗਿਆਨ ਸਹਿਤ ਇਨਕੇ ਵਿਵਹਾਰ ਸੁਣੀਏ ਗਿਆਨੀ ਕੇਰ ਅਚਾਰ।
ਹੇ ਭਾਈ ਮਰਦਾਨਾ ਜੀ, ਇਹ ਦੋਵੇਂ ਕਿਰਿਆ ਇਹਨਾਂ ਦੀਆਂ ਅਗਿਆਨ ਦੇ ਅਧੀਨ ਨੇ। ਅਗਿਆਨ ਦੇ ਵਸ ਐਸਾ ਕਰਦੇ ਨੇ, ਜੋ ਗਿਆਨੀ ਦੀ ਰੀਤੀ ਹੈ ਉਹ ਸੁਣਨਾ ਕਰੋ।
ਭੇਜੇ ਤੇ ਉਰ ਮੈਂ ਰਖਾਵਤ ਬੋਲ ਪਠੇ ਤੇ ਮਨ ਸੁਖ ਪਾਵਤ।
ਕਹਿੰਦੇ ਜਿਹੜਾ ਗਿਆਨੀ ਹੈ ਉਹ ਜੇ ਵਾਹਿਗੁਰੂ ਉਹਨੂੰ ਸੰਸਾਰ ਤੇ ਭੇਜਦਾ ਤਾਂ ਵੀ ਵਾਹਿਗੁਰੂ ਦਾ ਸ਼ੁਕਰ ਕਰ, ਜੇ ਬੁਲਾਉਂਦਾ ਤਾਂ ਵੀ ਖੁਸ਼ ਹੁੰਦਾ। ਉਹ ਹਰ ਹਾਲਤ ਵਿੱਚ ਜੈ ਭੇਜਿਆ ਤੈ ਜੈ, ਜਿੱਥੇ ਵਾਹਿਗੁਰੂ ਭੇਜਦਾ ਉੱਥੇ ਚਲੇ ਜਾਂਦੇ, ਜਿੱਥੋਂ ਬੁਲਾਉਂਦਾ ਉੱਥੋਂ ਚਲੇ ਜਾਂਦੇ। ਉਹ ਜੀਵਤ ਸਾਹਿਬ ਸੇਵੇ ਉਹ ਆਪਣਾ ਚਲਤੇ ਰਾਖਿਓ ਚੀਤ, ਸੇਵਕੀ ਓੜਕ ਨਿਭੀ ਪ੍ਰੀਤ। ਜੀਵਤ ਸਾਹਿਬ ਸੇਵੇ ਉਹ ਆਪਣਾ ਚਲਤੇ ਰਾਖਿਓ ਜੀਤ, ਇਹ ਗਿਆਨੀ ਦੀ ਰੀਤੀ ਹੈ।
ਸਿਮਰਨ ਕਰਤ ਦੋ ਬਿਜਮਾਈ ਹੁਕਮ ਮਾਨ ਮਨ ਮਤ ਨਾ ਕਰਾਏ।
ਉਹ ਦੋਵੇਂ ਸਮੇਂ ਪਰਮਾਤਮਾ ਦਾ ਸਿਮਰਨ ਕਰਦੇ, ਨਾ ਹੱਸਦੇ ਆ ਨਾ ਰੋਂਦੇ ਆ, ਹਰ ਵੇਲੇ ਸਿਮਰਨ ਕਰਦੇ ਆ, ਮਨ ਮਤ ਨਹੀਂ ਕਰਦੇ।
ਇਸ ਪ੍ਰਕਾਰ ਮਰਦਾਨੇ ਸਾਥ ਭਨਤ ਉਤੇ ਤੇ ਛਿਨ ਜਗਨਾਥ।
ਇਸ ਤਰ੍ਹਾਂ ਮਹਾਰਾਜ ਭਾਈ ਮਰਦਾਨਾ ਜੀ ਨੂੰ ਦੱਸ ਰਹੇ ਸਨ,
ਬਹੁਤ ਲੋਕ ਮਿਲ ਕਰ ਤਬ ਆਏ ਵੈਸੀ ਪਾਤ ਅਨ ਤੇ ਥਾਏ।
ਉਸ ਵੇਲੇ ਸਾਧ ਸੰਗਤ ਜੀ ਬਹੁਤ ਸਾਰੇ ਉਸ ਕੁਰਖੰਡ ਦੇ ਲੋਕ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠ ਗਏ।
ਦਿਨ ਸੋ ਬੂਜਿਤ ਭਾ ਮਰਦਾਨਾ ਕਰੋ ਅਪਨ ਬਿਰਤਾਂਤ ਬਖਾਨਾ।
ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਆਪਣਾ ਬਿਰਤਾਂਤ ਦੱਸੋ।
ਮਰਤ ਹਸਤ ਜਨਮੇ ਤੇ ਰੋਏ ਜਾਨਾ ਤੁਮੇ ਗਿਆਨ ਹੈ ਕੋਏ।
ਜੋ ਤੁਸੀਂ ਬੱਚੇ ਦੇ ਜਨਮ ਤੇ ਰੋਂਦੇ ਹੋ ਔਰ ਬੰਦੇ ਦੇ ਮਰਨ ਤੇ ਹੱਸਦੇ ਹੋ, ਲੱਗਦਾ ਤੁਹਾਨੂੰ ਕੋਈ ਸੋਝੀ ਹੈ, ਕੋਈ ਗਿਆਨ ਹੈ, ਕੋਈ ਕਿਸੇ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਹੈ ਤਾਂ ਹੀ ਤੁਸੀਂ ਇੱਦਾਂ ਕਰਦੇ ਹੋ, ਇਹਦਾ ਕੀ ਕਾਰਨ ਹੈ ਦੱਸੋ ਭਾਈ।
ਬੋਲੇ ਤਿੰਨ ਮੈਂ ਉਤੇ ਜੋ ਸਿਆਣੇ ਇਸ ਵਿੱਚ ਗਿਆਨ ਹਿਰਦੈ ਹਮ ਜਾਣੇ।
ਉਹਨਾਂ ਵਿੱਚੋਂ ਜਿਹੜੇ ਵੱਡੇ ਸਨ, ਮੁਖੀ ਸਨ, ਸਿਆਣੇ ਸਨ, ਉਹ ਕਹਿਣ ਲੱਗੇ ਕਿ ਸੰਤ ਜੀ ਅਸੀਂ ਇੱਦਾਂ ਮਹਿਸੂਸ ਕਰਦੇ ਹਾਂ,
ਈਸ਼ਰ ਤੇ ਪਿਛੜੇ ਜਬ ਜਨਮ ਮਰੇ ਮਿਲਤ ਈਸ਼ਰ ਕੇ ਤਨ ਮੈਂ।
ਅਸੀਂ ਇਹ ਸਮਝਦੇ ਹਾਂ ਵੀ ਜਦੋਂ ਬੱਚਾ ਜਨਮ ਲੈਂਦਾ ਉਹ ਈਸ਼ਵਰ ਨਾਲੋਂ ਵਿਛੜ ਜਾਂਦਾ ਤੇ ਜਦੋਂ ਉਹ ਮਰਦਾ ਉਹ ਈਸ਼ਵਰ ਨਾਲ ਮਿਲ ਜਾਂਦਾ। ਜਦੋਂ ਉਹ ਵਿਛੜਦਾ ਤੇ ਅਸੀਂ ਰੋਂਦੇ ਹਾਂ, ਜਦੋਂ ਉਹ ਜਾ ਕੇ ਈਸ਼ਵਰ ਚ ਮਿਲ ਜਾਂਦਾ ਅਸੀਂ ਖੁਸ਼ ਹੁੰਦੇ ਹਾਂ।
ਜਨਮੈ ਤੇ ਜਗ ਪਾਵੈ ਦੁੱਖ ਕੋ ਮਰੇ ਮਿਲੈ ਈਸ਼ਵਰ ਲੈ ਸੁਖ ਕੋ।
ਕਿਉਂਕਿ ਜਦੋਂ ਜਨਮ ਲੈਂਦਾ ਉਹਨੂੰ ਜਗਤ ਦੇ ਦੁੱਖ ਚਿੰਬੜ ਜਾਂਦੇ ਨੇ, ਉਹਨੂੰ ਦੁਨੀਆਂ ਦੀ ਜ਼ਿੰਮੇਵਾਰੀਆਂ ਘੇਰ ਲੈਂਦੀਆਂ ਨੇ, ਮਰਨ ਵੇਲੇ ਉਹ ਜ਼ਿੰਮੇਵਾਰੀਆਂ ਤੋਂ ਛੁੱਟ ਜਾਂਦਾ, ਇਸ ਕਰਕੇ ਅਸੀਂ ਖੁਸ਼ ਹੁੰਦੇ ਹਾਂ, ਜੰਮਦੇ ਨੂੰ ਵੇਖ ਕੇ ਰੋਂਦੇ ਹਾਂ, ਆਹ ਕਾਰਨ ਹੈ।
ਰੋਵੈ ਹੱਸੈ ਇਹੀ ਗਤ ਜਾਨੈ ਸੁਣ ਸ਼੍ਰੀ ਨਾਨਕ ਬੈਨ ਬਖਾਨੈ।
ਸਾਡੇ ਹੱਸਣ ਤੇ ਰੋਣ ਦਾ ਕਾਰਨ ਹੈ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਬੋਲੇ,
ਦੋਏਰਾ ਪਰਮੇਸ਼ਰ ਕੋ ਮਿਲਨ ਜੋ ਮਹਾ ਬਿਖਮ ਪਹਿਚਾਨ।
ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਇੰਨਾ ਸੌਖਾ ਨੀ ਰੱਬ ਨੂੰ ਮਿਲਣਾ ਵੀ ਮਰ ਕੇ ਬੰਦਾ ਰੱਬ ਨੂੰ ਮਿਲ ਜਾਂਦਾ, ਇਹ ਬੜੀ ਔਖੀ ਘਾਟੀ ਹੈ, ਤੁਸੀਂ ਇੰਨਾ ਸੌਖਾ ਸਮਝੀ ਬੈਠੇ ਹੋ।
ਬਿਨ ਸਤ ਸੰਗਤ ਭਗਤ ਤੇ ਜਾਨ ਉਪਾਵਨਾਨ।
ਬਿਨਾ ਸਾਧ ਸੰਗਤ ਕੀਤਿਆਂ, ਬਿਨਾ ਭਗਤੀ ਕੀਤਿਆਂ, ਬਿਨਾ ਨਾਮ ਜਪਿਆਂ, ਬਿਨਾ ਮਹਾਂਪੁਰਸ਼ਾਂ ਦੀ ਕਿਰਪਾ, ਗੁਰੂ ਦੀ ਕਿਰਪਾ ਤੋਂ ਈਸ਼ਵਰ ਨਹੀਂ ਉਹ ਮਿਲਦਾ।
ਪ੍ਰੇਮ ਭਗਤ ਕਰ ਕੀਰਤ ਗਾਵਨ ਅਜੱਪਾ ਜਾਪ ਨਾਮ ਲਿਵ ਲਾਵਨ।
ਪ੍ਰੇਮਾ ਭਗਤੀ ਕਰਨੀ ਪੈਂਦੀ ਹੈ, ਅਜੱਪਾ ਜਾਪ ਜਪਣਾ ਪੈਂਦਾ, ਨਾਮ ਚ ਲਿਵ ਲਾਣੀ ਪੈਂਦੀ, ਤਾਂ ਜਾ ਕੇ ਈਸ਼ਵਰ ਚ ਆਤਮਾ ਮਿਲਦੀ ਹੈ।
ਵਿਛੜਨ ਮਿਲਨ ਅਪਰ ਕੋ ਨਾਈ ਸਰਬ ਬਾਤ ਇਸ ਤਨ ਕੇ ਮਾਈ।
ਮਹਾਰਾਜ ਕਹਿੰਦੇ ਵਿਛੜਨਾ ਤੇ ਮਿਲਣਾ ਬਾਹਰ ਨਹੀਂ ਹੈ, ਸਾਰਾ ਇਸੇ ਸਰੀਰ ਦੇ ਵਿਚ ਹੈ, ਸਭ ਕੁਛ ਇਸ ਸਰੀਰ ਦੇ ਅੰਦਰ ਮਿਲਣਾ ਵੀ ਤੇ ਵਿਛੜਨਾ ਵੀ। ਤੁਸੀਂ ਬਾਹਰ ਸੋਚੀ ਬੈਠੇ ਹੋ ਵੀ ਜੰਮਦਾ ਤੇ ਵਿਛੜ ਜਾਂਦਾ ਤੇ ਮਰਦਾ ਤੇ ਮਿਲ ਜਾਂਦਾ, ਇਹ ਗੱਲ ਨਹੀਂ ਹੈ। ਕਹਿੰਦੇ ਸਾਰਾ ਕੁਝ ਇਸ ਸਰੀਰ ਦੇ ਅੰਦਰ ਹੀ ਵਿਛੋੜਾ, ਇਸੇ ਸਰੀਰ ਦੇ ਅੰਦਰ ਹੀ ਮਿਲਾਪ ਹੈ।
ਜਬ ਸਤ ਸੰਗਤ ਭਇਓ ਨਿਵਾਸਾ ਮਨ ਰੋਕਣ ਕਿਨੋ ਹੈ ਬਿਆਸਾ।
ਜਦੋਂ ਕਿਸੇ ਬੰਦੇ ਨੂੰ ਸਾਧ ਸੰਗਤ ਚ ਵਾਸਾ ਮਿਲ ਜਾਂਦਾ ਤੇ ਉਹ ਆਪਣੇ ਮਨ ਨੂੰ ਰੋਕਣ ਦਾ ਅਭਿਆਸ ਕਰਦਾ ਹੈ।
ਨਾਸ ਬਾਸ਼ਨਾ ਤਬ ਹੀ ਭਈ ਦਵੈਤ ਸਰਬ ਉਰ ਤੇ ਮਿਟ ਗਈ।
ਜਦੋਂ ਮਨ ਦੀਆਂ ਬਾਸ਼ਨਾ ਮਿਟ ਜਾਂਦੀਆਂ ਨੇ ਦਵੈਤ ਮਿਟ ਜਾਂਦੀ ਹੈ।
ਪੂਰਨ ਲਖਿਓ ਪਰਮਾਤਮ ਸਾਰੇ ਮਿਥਿਆ ਸਰਬ ਪਰਪੰਚ ਪਸਾਰੇ।
ਸਾਰਿਆਂ ਵਿਚ ਇੱਕੋ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ, ਉਸ ਜੋਤ ਤੋਂ ਬਿਨਾਂ ਸਾਰਾ ਪ੍ਰਪੰਚ ਮਿਥਿਆ ਨਜ਼ਰ ਆਉਂਦਾ ਹੈ।
ਜਬੈ ਆਤਮਾ ਅਸ ਭਰਮ ਭੰਨਾ ਪਾ ਪਰਮਾਤਮਾ ਸੁਧ ਚਿਤੰਨਾ।
ਜਦੋਂ ਆਤਮਾ ਨੂੰ ਆਪਣੇ ਆਪ ਦਾ ਪੂਰਨ ਗਿਆਨ ਹੋ ਜਾਂਦਾ, ਆਪਣੇ ਆਪ ਚ ਆਤਮਾ ਪ੍ਰਸੰਨ ਹੋ ਜਾਂਦੀ ਹੈ, ਭਰਮ ਦੂਰ ਹੋ ਜਾਂਦਾ, ਆਤਮਾ ਪਰਮਾਤਮਾ ਬਣ ਜਾਂਦੀ ਹੈ।
ਜਬ ਅਨਾਤਮਾ ਦੇ ਪਛਾਨੀ ਜੇ ਸੰਕਲਪ ਵਿਕਲਪ ਬਿਆਨੀ
ਔਰ ਪੰਜ ਭੂਤਕ ਦੇਹ ਨੂੰ ਮਿਥਿਆ ਜੜ ਸਮਝ ਕੇ ਆਤਮਾ ਤੇ ਅਨਾਤਮਾ ਦਾ ਨਿਰਣਾ ਕਰ ਲਿਆ ਜਾਂਦਾ ਹੈ
ਉਹ ਮਿਲਵੋ ਈਸ਼ਵਰ ਕੋ ਹੋਵੇ ਨਾਤਰ ਵਿਛੜ ਰਹੇ ਸਭ ਕੋਵੇ
ਉਸ ਵੇਲੇ ਆਤਮਾ ਪਰਮਾਤਮਾ ਇਹ ਤਾਂ ਇੱਕ ਮਿਕ ਹੋ ਜਾਂਦੇ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਸਮਾਨ ਉਸ ਤੋਂ ਬਿਨਾਂ ਭਾਵੇਂ ਕੋਈ ਮਰੇ ਤੇ ਭਾਵੇਂ ਜੰਮੇ ਵਿਛੜਿਆ ਹੀ ਰਹਿੰਦਾ ਹੈ
ਗਿਆਨ ਪ੍ਰਾਪਤ ਜਿਨ ਮਨ ਮਾਈ ਪਿਛਣ ਮਿਲ ਸੋ ਜਾਣਤ ਨਾਏ
ਉਹ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਮਿਲਣੇ ਵਿਛੋੜੇ ਦਾ ਪਤਾ ਨੀ ਵੀ ਮੇਲ ਕੀ ਹੈ ਤੇ ਵਿਛੋੜਾ ਕੀ ਹੈ ਜਬ ਅਕਾਰ ਕਛ ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਬਰੋਧ ਕੇ ਸੰਗ ਕਮਾਦ ਜਬ ਇਸਕਾ ਵਰਨ ਚਿਹਨ ਨਾ ਜਾਪ ਤਬ ਹਰ ਵਿਆਪਤ ਇਹ ਜਿਹੜੀ ਇੱਕੀਵੀਂ ਅਸ਼ਟਪਦੀ ਹੈ ਨਾ ਇਹਦੇ ਚ ਉਹ ਚਤੁਰੀਆ ਪਦ ਦਾ ਹੀ ਸਾਰਾ ਜ਼ਿਕਰ ਹੈ ਚੌਥੀ ਅਵਸਥਾ ਦਾ ਤੇ ਮਹਾਰਾਜ ਕਹਿੰਦੇ ਉੱਥੇ ਨਾ ਮਿਲਣਾ ਨਾ ਵਿਛੜਨਾ ਨਾ ਸੰਯੋਗ ਨਾ ਵਿਯੋਗ ਉੱਥੇ ਤਾਂ ਆਤਮਾ ਪਰਮਾਤਮਾ ਇੱਕ ਮੇਕ ਭੇਦ ਹੋ ਜਾਂਦੇ ਹੈ ਉਸ ਤੋਂ ਪਹਿਲਾਂ ਇਹ ਸਰੀਰ ਦਾ ਬੰਧਨ ਚੱਲਦਾ ਹੀ ਰਹਿੰਦਾ ਹਾਂਜੀ
ਪਰਮਾਤਮ ਪੂਰਨ ਹੈ ਸਾਰੇ ਵਿਛੜੇ ਤੋਂ ਕੱਟ ਨਾ ਨਿਰਾਰੇ
ਕਹਿੰਦੇ ਜੇ ਪਰਮਾਤਮਾ ਅੰਦਰ ਬਾਹਰ ਪਰਿਪੂਰਨ ਹੈ ਤੇ ਵਿਛੜਨਾ ਮਿਲਣਾ ਕਿਹਦੇ ਨਾਲ ਹੋਇਆ ਵਿਛੜਨਾ ਮਿਲਣਾ ਦਾ ਤਾਂ ਹੋਇਆ ਨਾ ਜੇ ਪਰਮਾਤਮਾ ਕਿਤੇ ਦੂਰ ਰਹਿੰਦਾ ਹੋਵੇ ਅਸੀਂ ਕਿਤੇ ਦੂਰ ਰਹਿੰਦੇ ਹੋਈਏ ਦੋ ਤਾਂ ਹੈ ਹੀ ਨਹੀਂ ਇੱਕੋ ਹੀ ਹੈ
ਜੇ ਵਿਛੜੇ ਤੋਂ ਮਿਲਣਾ ਹੋਏ ਨਾਤਰ ਮਿਥਿਆ ਕਹਿਨੋ ਦੋਏ
ਕਹਿੰਦੇ ਜੇ ਵਿਛੜਿਆ ਹੋਵੇ ਤੇ ਮਿਲਣਾ ਹੋਏਗਾ ਨਾ ਜੇ ਵਿਛੜਿਆ ਹੀ ਨਹੀਂ ਤੇ ਮਿਲਣਾ ਕਹਿਣ ਦੀ ਆਵਸ਼ਕਤਾ ਹੀ ਨਹੀਂ ਹੈ
ਵਿਆਪਕ ਦੀ ਸਹਿਜੋ ਆਕਾਸ਼ਾ ਕੱਟ ਉਪਾਦ ਵਸ ਮਾਇਆ ਪਾਸਾ
ਆਕਾਸ਼ ਘੜੇ ਦੇ ਅੰਦਰ ਵੀ ਹੈ ਤੇ ਆਕਾਸ਼ ਘੜੇ ਤੋਂ ਬਾਹਰ ਵੀ ਹੈ ਮਾਇਆ ਦੀ ਉਪਾਧੀ ਕਰਕੇ ਸਰੀਰ ਰੂਪੀ ਘੜੇ ਚ ਵੱਖਰਾ ਦਿਸਦਾ ਹੈ ਪਰ ਜੇ ਇਹ ਘੜਾ ਟੁੱਟ ਜਾਵੇ ਤੇ ਅੰਦਰਲਾ ਆਕਾਸ਼ ਉਸ ਮਹਾ ਆਕਾਸ਼ ਵਿਚ ਹੀ ਰਲ ਜਾਂਦਾ ਹੈ
ਕੱਟ ਫੂਟੇ ਆਕਾਸ਼ ਸਭ ਤਿਉਂ ਮਾਇਆ ਹੈ
ਜਦੋਂ ਘੜਾ ਫੁੱਟਦਾ ਹੈ ਤੇ ਘੜੇ ਦੇ ਅੰਦਰਲਾ ਆਕਾਸ਼ ਤਾਂ ਨਹੀਂ ਮਰਦਾ ਉਹ ਤਾਂ ਮਹਾ ਆਕਾਸ਼ ਵਿਚ ਰਲ ਜਾਂਦਾ ਹੈ
ਰੋਮਨ ਆਸਨ ਤੁਮਾਰ ਲਿਓ ਸਰਬੇ ਆਕਾਰ ਸਿਜਾਂ
ਭਾਈ ਤੁਹਾਡਾ ਰੋਣਾ ਹੱਸਣਾ ਬੇਲੋੜਾ ਹੈ
ਅਧੀਨ ਬਾਸ਼ਨਾ ਨਰ ਸਭ ਜਾਂ ਤੇ ਜਨਮ ਧਰਤ ਪੁਨ ਪੁਨ
ਇਹ ਸਭ ਲੋਕ ਬਾਸ਼ਨਾ ਦੇ ਅਧੀਨ ਬਾਰ ਬਾਰ ਜੰਮਦੇ ਤੇ ਬਾਰ ਬਾਰ ਮਰੀ ਜਾਂਦੇ ਨੇ
ਜਨਮ ਮਰਨ ਬਹੁਤੋ ਦੁੱਖ ਪਾਵੇ ਬਾਰ ਬਾਰ ਆਵੇ ਜਗ ਜਾਵੇ
ਜਨਮ ਮਰਨ ਚ ਬਹੁਤ ਦੁੱਖ ਭੋਗਦੇ ਨੇ ਆਉਂਦੇ ਨੇ ਜਾਂਦੇ ਨੇ
ਗੁਰ ਕੇ ਵਾਕ ਸੁਨੇ ਅਸ ਜਬੀ ਹਿਰਦੈ ਵਿਚਾਰ ਕਿਉ ਨਰ ਸਭੇ
ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣੇ ਤਾਂ ਉਹਨਾਂ ਲੋਕਾਂ ਨੇ ਉਹਨਾਂ ਬਚਨਾਂ ਤੇ ਵਿਚਾਰ ਕੀਤਾ
ਸਤ ਬਚਨ ਇਨ ਸੰਤ ਬਖਾਨੇ ਮਤ ਹਮਾਰ ਮਿਥਿਆ ਪਹਿਚਾਨੇ
ਉਹਨਾਂ ਨੂੰ ਸਮਝ ਆ ਗਈ ਕਿ ਸੰਤ ਸਹੀ ਕਹਿੰਦੇ ਨੇ ਅਸੀਂ ਐਵੇਂ ਹੀ ਝੂਠਾ ਹੀ ਹੱਸੀ ਜਾਂਦੇ ਹਾਂ ਝੂਠਾ ਹੀ ਰੋਈ ਜਾਂਦੇ ਹਾਂ
ਬਿਨ ਸੰਦੇਹ ਭਏ ਜਦ ਸੁਣ ਕੇ ਬੰਦਨ ਕਰਤ ਭਏ ਗੁਰ ਗੁਣ ਕੇ
ਮਹਾਰਾਜ ਦੇ ਬਚਨ ਸੁਣ ਕੇ ਉਹਨਾਂ ਦਾ ਸੰਸਾ ਮਿਟ ਗਿਆ ਤੇ ਚਰਨਾਂ ਤੇ ਮੱਥਾ ਟੇਕਣ ਲੱਗੇ
ਬਿਨੈ ਕਰਤ ਪੇ ਬਾਰੰਗ ਬਾਰੀ ਹਮਰੀ ਗਤ ਕੀਜੈ ਗਤ ਕਾਰੇ
ਬੇਨਤੀ ਕਰਦੇ ਮਹਾਰਾਜ ਸਾਡਾ ਭਲਾ ਕਰੋ ਸਾਡਾ ਕਲਿਆਣ ਕਰੋ
ਨਿਜੀ ਉਪਦੇਸ਼ ਦੀਜੀਏ ਹਮਕੋ ਸ਼ਰਨ ਪਰੇ ਕੀ ਲਜੀਆ ਤੁਮਕੋ
ਮਹਾਰਾਜ ਸਾਨੂੰ ਆਪਣੀ ਸ਼ਰਨ ਵਿੱਚ ਜਾਣ ਕੇ ਉਪਦੇਸ਼ ਦਿਓ
ਸੁਨ ਅਧੀਨਤਾ ਤਿੰਨ ਜਗ ਤੇਸ਼ਾ ਦੇਤ ਭਏ ਆਪਣੇ ਉਪਦੇਸ਼ਾ
ਉਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਉਪਦੇਸ਼ ਦਿੱਤਾ
ਸਤ ਨਾਮ ਸਿਮਰੋ ਲਿਵ ਲਾਵੋ ਤੇ ਸਗਰੀ ਇੱਛ ਪੁਜਾਵੋ
ਮਹਾਰਾਜ ਕਹਿੰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਜਿਹੜਾ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ
ਹੁਕਮ ਸਤ ਮਾਨੋ ਕਰਤਾਰਾ ਮਰਨ ਜੀਵਨ ਜਾਨੋ ਇੱਕ ਸਾਰਾ
ਕਰਤਾਰ ਦਾ ਹੁਕਮ ਸੱਚਾ ਸਮਝੋ ਮਰਨ ਜੀਵਨ ਨੂੰ ਇੱਕੋ ਜਿਹਾ ਜਾਣੋ
ਹਰਕ ਸ਼ੋਗ ਤੇ ਮਨ ਫਿਰ ਕੀਜੈ ਬਿਨ ਸੰਸੇ ਤਬ ਮੁਕਤ ਹੋਵੀ ਜੈ
ਹਰਕ ਸ਼ੋਗ ਤੋਂ ਨਜ਼ਾਰੇ ਹੋਵੋਗੇ ਮਨ ਟਿਕ ਜਾਵੇਗਾ ਤੇ ਜਨਮ ਮਰਨ ਕੱਟਿਆ ਜਾਵੇਗਾ
ਉਪਦੇਸ਼ ਸੁਣਿਓ ਸਿੱਖ ਪਏ ਸ਼੍ਰੀ ਨਾਨਕ ਮੈਂ ਨਿਸ਼ਚਾ ਕਹੇ।
ਐਸਾ ਉਪਦੇਸ਼ ਸੁਣ ਕੇ ਗੁਰੂ ਦੇ ਸਿੱਖ ਬਣ ਗਏ ਤੇ ਗੁਰੂ ਚਰਨਾਂ ਦੇ ਨਿਸ਼ਚਾ ਬੱਜ ਗਿਆ।
ਸਤਸੰਗ ਧੋਵਨ ਚੈਨ ਲਾਗੀ ਹਰ ਕੀਰਤ ਗਾਵੇ ਵਡਭਾਗੀ।
ਹੁਣ ਸਾਰੇ ਸਤਸੰਗ ਚ ਕੀਰਤਨ ਕਰਨ ਲੱਗ ਪਏ।
ਸੇਵਾ ਸੰਤਨ ਕੀ ਸਭ ਕਰੇ ਹਰ ਸ਼ਰਧਾ ਹਰ ਨਾਮ ਸਿਮਰੇ।
ਸੰਤਾਂ ਦੀ ਸੇਵਾ ਕਰਨ ਲੱਗੇ ਤੇ ਨਾਮ ਜਪਣ ਲੱਗੇ।
ਦੋਏਰਾ ਕਿਤਕ ਦਿਵਸ ਸ੍ਰੀ ਗੁਰੂ ਰੇ ਦੀਨੋ ਧਰਮ ਦਿਰੜਾਏ।
ਮਹਾਰਾਜ ਕੁਝ ਦਿਨ ਉਸ ਦੇਸ਼ ਵਿਚ ਕੁਰਖੰਡ ਵਿਚ ਰਹਿ ਕੇ ਉਥੋਂ ਦੇ ਲੋਕਾਂ ਨੂੰ ਧਰਮ ਦ੍ਰਿੜ ਕਰਾਇਆ।
ਕਰ ਸੰਤੋਖ ਸਿੰਘ ਬੰਦਨਾ ਪੂਰਨ ਹੋਇਓ ਧਿਆਏ।
ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰਾਂ ਦੇ ਚਰਨਾਂ ਦੇ ਵੰਦਨਾ ਕਰਕੇ ਮੈਂ ਧਿਆਏ ਸੰਪੂਰਨ ਕਰਦਾ ਹਾਂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਗਨਾਸੀ ਅਗਨਾ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਮ ਕੈ ਸਦਾ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹੇ ਸੰਤ ਹੈ ਕੇ ਸਦਾ ਸੰਗ ਨਿਧਾਰਾ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀ ਜੈ ਨਾਮ ਦਾਨ ਰਾਖੋ ਆਏ ਪ੍ਰਭ ਸਰਨਾਗਤੀ ਕਿਰਪਾ
ਨਿਧ ਦਿਆਲ
ਗਫਰ ਹਰ ਮਨ ਬਸ
ਨਾਨਕ ਹੋ ਧੰਨਿਆ ਵਾਹਿਗੁਰੂ ਨਾਮ ਜਹਾਜ
ਚੜੇ
ਸੋਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ
ਜਹਾਜ ਹੈ ਚੜੇ ਸੋਤਰੇ ਪਾਰ
ਜੋ
ਸ਼ਰਧਾ ਕਰ ਸੇਵਦੇ
ਗੁਰ
ਪਾਰੇ ਉਤਾਰਨ
ਵਾਹਿਗੁਰੂ
ਜੀ ਕਾ ਖਾਲਸਾ
ਵਾਹਿਗੁਰੂ ਜੀ।